डिफरेंट स्टेज पे आ गए हो, एवोल्यूशन हो गया ओ 65 का, बिटकॉइन का एवोल्यूशन हो गया, निविडिया कंपनी और 2.23 trillion तक पहुंच गई है, 200 billion दी सी पिछले एक साल पहले, 5, 7, 8 कंपनियां $1 trillion तक पहुंच गया, माइक्रोसॉफ्ट 3 trillion, एप्पल 3 trillion हो गया, फेसबुक हो गया, निविडिया हो गया, इन सारियां कंपनियां $1 trillion बन गई, देयर इज समथिंग कमिंग। इदा कि हो सकता है कंपनियां $1 trillion बन गई, कोई ध्यान नहीं दे रहा, अगले 3-4-5 साल कुछ क्रिएट हो चुका है इस दुनिया से, इस करके ए कंपनी इस लेवल पे पहुंच गई। मतलब आम बंदे लिए ट्रबल इज अबाउट टू स्टार्ट 3-4-5-7 साल। इट इज नॉट टू स्केयर एनीवन, लेकिन AI इज कमिंग, वो कहते सारे कहते सानू भी पता है, सारिया कंपनियां $1 trillion बन गई, जनिया SP 500 दी जी कंपनियां सी, 6 कंपनियां की वैल्यू बाकी 494 कंपनियां तो ज्यादा है। ए कंपनियां ने करता कुछ क्रिएट, समथिंग इज कमिंग, यू नीड टू टेक केयर ऑफ योर फाइनेंसिस वेरी वेल, देर इज नो मनी टू वेस्ट एनी मोर। चीजा नु अंडरस्टैंड करो, अपने अपने एडवाइजर तो सीखो, अपने प्रोफेशनल तो सीखो। मैं लास्ट चीज कहनी है, देन विल फिनिश, जी प्रोफेशनल जड़े भी होंगे ताडे, ओ ताडे डॉक्टर होन, रियल्टर होन, जो भी होन, है ना, योर प्रोफेशनल सपोज टू बी वेरी सक्सेसफुल इन वट दे डू, डजंट मैटर तुसी जा रहे हो अकाउंटेंट, है ना, क्योंकि प्रोफेशनल की एग्जाम ला, उन्होंने बिजनेस की पूरी नॉलेज है, क्योंकि ताडे सारे प्रोफेशनल है, अकाउंटेंट है, मॉर्गेज ब्रोकर है, फाइनेंशियल एडवाइजर है, रियल्टर है, डॉक्टर है, जो भी है, जिदा के भी प्रोफेशनल ने, सारे सेल्फ इंप्लॉयड लोग है, इसका मतलब दे नो द बिजनेस, इसका मतलब तुम इन्होंने को जाकर बिजनेस सीख सकते हो कि नहीं सीख सकते, क्योंकि उन्होंने बिजनेस अपना वेरी सक्सेसफुल होना चाहिए। जे तुसी इसका मतलब उन्होंने फाइनेंस के बारे नॉलेज है हर प्रोफेशनल, ना कि कले फाइनेंशियल एडवाइजर, क्योंकि यह बड़े सक्सेसफुल हो गए, इन्हों का फाइनेंस भी सक्सेसफुल होगा, इन्होंने सारे एफर्ट्स की नॉलेज होगी, क्योंकि इन्होंने अपने लिए भी तो क्रिएट की होगी ना, जो तुम गाइडेंस दे रहे हैं, तुम ज्ञान दे रहे हैं, तो खुद भी किया कि नहीं किया, इस मतलब तुम कि कुछ सीख सकते हो अपने प्रोफेशनल्स को, तुम अपने को डॉक्टर को जाके पूछ सकते हो कि तुम अपने आप इतना हेल्दी कितना रखा हुआ है यार, उन्होंने को सीखो ना, ट्रेनर नु जाके पूछो यार इन्ने मसल्स कितना क्रिएट किए थे, अपने अकाउंटेंट नु पूछो कि यार तुम अपनी अपनी इन वेल्थ क्रिएट, तुम अब सेल्फ इंप्लॉयड हो, बहुत सक्सेसफुल हो गए फाइनेंशियली भी, वो कितनी स्ट्रैटेजियां सी जिन्हें तुम यूज कितनी टैक्सेशन दी, क्योंकि यू आर द एक्सपर्ट और तुम खुद भी सक्सेसफुल हो। रियल्टर नु जाके पूछो ताडा अपना पोर्टफोलियो कितना वड्डा तुसी क्रिएट करता, किदां कीता इन्ना वड्डा पोर्टफोलियो अपना क्रिएट रियल स्टेट दे विच। फाइनेंशियल एडवाइजर नु पूछो तुसी अपने आप नु फाइनेंशियली सक्सेसफुल किदां कर रहे हो, स्ट्रैटेजियां सानू दसो, पर्सनली की यूज कीतियां सीगियां, सिर्फ जाके अपनी टैक्स फाइल कर लेनी, एडवाइजर नु कहना मैनू एक मेरी RRESP कर दियो, RRESP कर दियो, रियल्टर नु कहना मैनू घर दिलवा दियो, ठीक है, देयर इज नथिंग रॉन्ग, लेकिन ताडे प्रोफेशनल ਉਹਨਾਂ ਦੀ ਅਚੀਵਮੈਂਟ ਤੁਹਾਡੇ ਪਰਸਨਲ ਫਾਈਨਾਂਸ ਤੋਂ ਵੱਧ ਹੋਣੀ ਚਾਹੀਦੀ, ਨਹੀਂ ਤਾਂ ਕਿੱਦਾਂ ਗਾਈਡ ਕਰਨਗੇ ਤੁਹਾਨੂੰ। ਇੱਕ ਰਿਅਲਟਰ ਐ ਨੀ ਮੈਂ ਕਹਿ ਰਿਹਾ ਕਰ ਸਕਦੇ, ਲੇਕਿਨ ਇੱਕ ਰਿਅਲਟਰ ਦਾ ਖੁਦ ਦਾ ਪੋਰਟਫੋਲੀਓ ਹੋਏਗਾ ਕਿਸੇ ਲੈਵਲ ਦਾ, ਤਾਂ ਕਿਸੇ ਨੂੰ ਹੈਲਪ ਕ੍ਰੀਏਟ ਕਰ ਸਕਦਾ ਨਾ। ਇੱਕ ਬੰਦਾ ਆ ਕੇ ਕਹਿੰਦਾ ਸਰ ਮੈਂ ਚਾਹੁੰਦਾ ਮੈਂ $5 million ਦਾ ਰੀਅਲ ਸਟੇਟ ਪੋਰਟਫੋਲੀਓ ਕ੍ਰੀਏਟ ਕਰਨਾ ਚਾਹੁੰਦਾ, ਜੋ ਰਿਅਲਟਰ ਦਾ ਖੁਦ ਨਹੀਂ, ਉਹ ਕਿੱਦਾਂ ਹੈਲਪ ਕਰੇਗਾ। ਆਮ ਨੋਟ ਜਸਟ ਪੁਲਿੰਗ ਐਨੀ ਪ੍ਰੋਫੈਸ਼ਨਲ ਡਾਊਨ, ਇੰਕਲੂਡਿੰਗ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਐਨੀਵਨ ਐਲਸ, ਦ ਪੁਆਇੰਟ ਇਜ਼ ਜਦ ਉਹਨੇ ਖੁਦ ਨਹੀਂ ਕ੍ਰੀਏਟ ਕੀਤਾ ਤਾਂ ਐਡਵਾਈਸ ਕਿਸ ਬੇਸ ਤੇ ਦੇ ਰਿਹਾ। और जो एडवाइस दे रहे हो तो उन्होंने पूछो, जो एडवाइस दे रहे हो क्या थ्योरेटिकल दे रहे हो, पर्सनल एक्सपीरियंस दे रहे हो कि बुक्स तो पढ़ के दे रहे हो, यू हैव द राइट टू आस्क अ क्वेश्चन। तो अपने अपने प्रोफेशनल्स तो सीखो, उन्होंने सक्सेस नु सीखो, उन्होंने अंडरस्टैंड करो किदां कीता, वो जो किया उन्होंने कॉपी पेस्ट करो, देखो ए ना देखो कि कहते की पे है, देखो खुद की करते पे है, बड़ा डिफरेंस होंगे इंसान के कह की चीजा करन की चीजा। एक बंदा कहना फिर उठ के 4 बजे यार जॉगिंग करनी चाहिए, लेकिन खुद 9 बजे उठ रहा बंदा, फॉलो करिए उस बंदे नूं, एडवाइस ते अच्छी है मेरे ख्याल नाल नहीं करनी चाहिए, वो बंदे का फर्स्ट हैंड एक्सपीरियंस ही नहीं है, शायद गलत गाइड ना कर दे, उन्हें पता ही नहीं उस प्रोसेस विच हुंदा की एक्चुअली। सो लर्न गो आउट, बहुत सारे लोग ने, मैं लास्ट टाइम भी दस्या सीगा कि ताडे लोकली जिहड़े हाई इनकम अर्नर्स हैगे, ताडे मिसिसागा दे विच ऑर्गेनाइजेशन है EO नेटवर्क नाम तो, ताडी $1 million दी US dollar दी मिनिमम एक साल की इनकम होनी चाहिए, तुसी मेंबर बन जाते हो, तुसी बाकी लोकल लोगों नू मिल सकते हो जिन्हां दी मिनिमम $1 million US dollar इनकम है, उदे नाल क्या ताडा एक्सपोजर बेटर होएगा कि नहीं होएगा। अपने एसेट्स नू तुसी हाई इनकम अर्नर है, लेकिन मैं मिलियन की नहीं गल कर पाऊंगा, कपल ऑफ 100,000 है या 6 figure से पहुंच गए, डबल 6 figure इनकम है, देयर इज सो मच रिसोर्सेज सब ताडे आस पास ही है, नहीं मिल रहा नहीं कनेक्शन अगर नो प्रॉब्लम, गो एंड टॉक टू प्रोफेशनल्स, आई गारंटी यू विल रिसीव द सक्सेस, प्रोवाइडेड साढ़े 5 बंदे टॉप ऑफ द लाइन मतलब नॉलेज पॉइंट ऑफ व्यू ना, नंबर 1 अकाउंटेंट टॉप ऑफ द लाइन होना चाहिए, यानी कि टैक्स फाइल करने को स्ट्रैटेजीज होनी चाहिए, बेटर करने। ਜੇ ਤੁਹਾਨੂੰ ਉਹੀ ਤੁਸੀਂ ਉਹਨਾਂ ਨੂੰ ਮਿਲ ਕੇ ਆਉਂਦੇ ਹੋ ਉਹੀ ਚੀਜ਼ਾਂ ਤੁਹਾਨੂੰ ਦੱਸਦੇ ਜੋ ਕਹਿੰਦੇ ਐਸ ਮੈਨੂੰ ਪਹਿਲੇ ਵੀ ਪਤਾ ਸੀਗੀਆਂ ਸ਼ਾਇਦ ਉੱਥੇ ਗਰੋਥ ਨਾ ਹੋਏ ਕਿਉਂਕਿ ਉੱਥੇ ਤੁਹਾਨੂੰ ਪਹਿਲੇ ਵੀ ਪਤਾ ਰੀਅਲਟਰ ਕੋ ਗਏ ਰੀਅਲਟਰ ਨੇ ਉਹੀ ਚੀਜ਼ਾਂ ਦੱਸੀਆਂ ਜਿਹੜੀਆਂ ਤੁਹਾਨੂੰ ਪਹਿਲੇ ਵੀ ਖੁਦ ਨੂੰ ਵੀ ਪਤਾ ਕਿ ਇੰਟਰਸਟ ਉੱਪਰ ਚੱਲ ਜਾਂਗੇ ਥੱਲੇ ਚੱਲ ਜਾਂਗੇ ਇਹ ਏਰੀਆ ਬੈਟਰ ਹੈ ਉਹ ਏਰੀਆ ਬੈਟਰ ਹੈ ਤੁਸੀਂ ਕਹੋਗੇ ਤਾਂ ਮੈਨੂੰ ਵੀ ਪਤਾ ਕਿ ਉੱਥੇ ਗਰੋਥ ਹੈਗੀ ਸ਼ਾਇਦ ਨਹੀਂ ਹੋਏਗੀ ਮੌਰਗੇਜ ਬ੍ਰੋਕਰ ਜੀ ਇਸਦਾ ਹੁੰਦੀ ਹੈ ਮੌਰਗੇਜ ਉਦਾਂ ਹੁੰਦੀ ਹੈ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਜੀ ਆਰ ਆਰ ਐਸ ਪੀ ਕਰ ਲਓ ਆਰ ਐਸ ਪੀ ਕਰ ਲਓ ਫਾਈਨੈਂਸ਼ੀਅਲੀ ਸਕਸੈਸਫੁਲ ਹੋ ਜਾਓਗੇ ਅਸੀਂ ਤਾਂ ਤੁਹਾਨੂੰ ਖੁਦ ਵੀ ਪਤਾ ਇਹਦੇ ਨਾਲ ਕਿੱਦਾਂ ਸਕਸੈਸ ਹੋ ਗਿਆ ਤਾਂ ਪ੍ਰੋਡਕਟਸ ਹੈਗੇ ਨੇ ਸੋ ਅੱਜ ਲਈ ਸਿਰਫ ਇਹਨਾਂ ਜੋ ਵੈਲਥ ਕ੍ਰੀਏਟ ਕਰਨੀ ਹੈ ਡਜ਼ਨਟ ਮੈਟਰ ਹਾਈ ਇਨਕਮ ਅਰਨਰ ਅਸੀਂ ਅੱਜ ਵਰਡ ਯੂਜ਼ ਕਰਾਂ ਤਾਂ ਮਤਲਬ ਇਹ ਨਹੀਂ ਕਿ ਕੋਈ ਐਕਸਟ੍ਰੀਮਲੀ ਹਾਈ ਇਨਕਮ ਅਰਨਰ ਹੈ ਜਾਂ ਬੜਾ ਲੋ ਇਨਕਮ ਅਰਨਰ ਉਹ ਕਹਿੰਦਾ ਯਾਰ ਇਹ ਮੇਰੇ ਟੋਪਿਕ ਦੀ ਗੱਲ ਹੀ ਨਹੀਂ ਪੈਦਾ ਕੋਈ ਨਹੀਂ ਸੁਣਦਾ ਨਹੀਂ ਹਰ ਪਰਸਨ ਨੂੰ ਕਿਸੇ ਨਾ ਕਿਸੇ ਲੈਵਲ ਤੱਕ ਕੁਛ ਨਾ ਕੁਛ ਪਲੈਨਿੰਗ ਕਰ ਸਕਦਾ ਫਿਊਚਰ ਇਜ਼ ਲੈਸ ਇਹ ਮੈਂ ਤੁਹਾਨੂੰ ਕਹਿ ਸਕਦਾ ਫਾਈਨੈਂਸ ਨੂੰ ਲੈ ਕੇ ਮਨੀ ਇਜ਼ ਲੈਸ ਕਿਉਂਕਿ ਜਿਹੜੀਆਂ ਕੰਪਨੀਆਂ ਹੈਗੀਆਂ ਏ ਆਈ ਇਜ਼ ਗੋਇੰਗ ਟੂ ਮੇਕ ਮੇਜਰ ਮੇਜਰ ਚੇਂਜਿਸ ਔਰ ਆਮ ਬੰਦੇ ਨੂੰ ਆਪਣੀ ਸਕਿੱਲ ਨੂੰ ਇੰਪਰੂਵ ਕਰਨਾ ਹਨਾ ਬੜਾ ਇੰਪੋਰਟੈਂਟ ਹੈਗਾ ਆਪਣੀ ਵਰਕ ਤੇ ਯੂ ਹੈਵ ਟੂ ਬੀ ਦਾ ਬੈਸਟ ਐਟ ਵਟ ਯੂ ਡੂ ਲੇਕਿਨ ਅਸਮ ਲੈ ਨਹੀਂ ਸਾਰੀ ਉਮਰ ਕੰਮ ਹੀ ਕਰੀ ਜਾਣਾ ਆਪਣੇ ਫੈਮਿਲੀ ਰਿਲੇਸ਼ਨਸ਼ਿਪ ਚ ਵੀ ਯੂ ਹੈਵ ਟੂ ਬੀ ਦਾ ਬੈਸਟ ਯੂ ਹੈਵ ਟੂ ਬੀ ਦਾ ਬੈਸਟ ਇਨ ਹੈਲਥ ਐਂਡ ਵੈਲਨੈਸ ਪਰਸਨਲ ਗਰੋਥ ਐਂਡ ਡਿਵੈਲਪਮੈਂਟ ਚ ਵੀ ਟਾਈਮ ਦੇਣਾ ਥੋੜਾ ਲੇਅਰ ਰੀਕ੍ਰੀਏਸ਼ਨ ਚ ਵੀ ਟਾਈਮ ਦੇਣਾ ਔਰ ਥੋੜਾ ਇਨਰ ਪੀਸ ਵਾਸਤੇ ਸਪਿਰਚੁਅਲਿਟੀ ਨੂੰ ਵੀ ਟਾਈਮ ਦੇਣਾ ਐਂਡ ਨਾਓ ਐਟ ਦਾ ਓਵਰਆਲ ਯੂ ਬਿਕਮ ਅ ਵੈਲਦੀ ਪਰਸਨ ਕਿਉਂਕਿ ਤੁਹਾਡੇ ਕੋਲ 6 ਦੀਆਂ 6 ਚੀਜ਼ਾਂ ਆਈਆਂ ਅੱਜ ਲਈ ਸਿਰਫ ਇੰਨਾ ਜਗਵੀਰ ਜੀ ਥੈਂਕ ਯੂ ਵੈਰੀ ਮੱਚ
ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਜੇ ਤੁਸੀਂ ਵੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਤਾਂ ਸੌਰਵ ਚੱਡਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੈਗੇ ਉਹ ਨੰਬਰ ਫਿਰ ਨੋਟ ਕਰੋ ਇੱਕ ਦਿਨ ਦੇ ਵਿੱਚ ਇੱਕ ਹੀ ਅਪਾਇੰਟਮੈਂਟ ਕਰਦੇ ਨੇ 416-350-55 ਨੰਬਰ ਫਿਰ ਨੋਟ ਕਰੋ 416-350-55 ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੀ ਵੈਲਥ ਗਰੋ ਕਰਨਾ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਤਾਂ ਦੈਨ ਸੌਰਵ ਚੱਡਾ ਇਜ਼ ਯੋਰ ਆਨਸਰ 416-300-5055 ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਸੀਂ ਬੜੀ ਡਿਟੇਲ ਸਾਰੀ ਜਾਣਕਾਰੀ ਸ਼ੇਅਰ ਕਰਦੇ ਹੋ ਐਂਡ ਵੀ ਵਿਸ਼ ਯੂ ਆਲ ਦਾ ਬੈਸਟ
ਜੀ ਸਰ ਥੈਂਕ ਯੂ
ਥੈਂਕ ਯੂ ਟੇਕ ਕੇਅਰ ਜੀ ਔਰ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ ਸਟੇਸ਼ਨ ਆਈਡੀ 'ਤੇ ਅਸੀਂ ਥੋੜੇ ਜਿਹੇ ਪਿੱਛੇ ਚੱਲ ਰਹੇ ਹਾਂ ਲੇਕਿਨ ਜ਼ਿਆਦਾ ਟਾਈਮ ਨਹੀਂ ਲਵਾਂਗੇ ਅਸੀਂ ਸਿਰਫ 2 ਮਿੰਟ ਦੇ ਵਿੱਚ ਹਾਜ਼ਰ ਹਾਂ ਅਰਵਿੰਦ ਕੇਜਰੀਵਾਲ ਦੇ ਘਰ ਪੁਲਿਸ ਪਹੁੰਚ ਚੁੱਕੀ ਹੈ ਜੇ ਕੱਲ੍ਹ ਤੁਹਾਨੂੰ ਯਾਦ ਹੋਏ ਤੇ ਕੱਲ ਮੈਂ ਗੱਲ ਕਹੀ ਸੀ ਕਿ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੇ ਚਾਂਸਿਸ ਜਿਹੜੇ ਨੇ ਅਗਲੇ 24 ਘੰਟਿਆਂ ਦੇ ਵਿੱਚ 70% ਹੋ ਗਏ ਨੇ ਸੋ ਕੱਲ ਕਈ ਲੋਕਾਂ ਨੇ ਕਿਹਾ ਸੀ ਉਹ ਤੇ ਜੀ ਪਿਛਲੇ 6 ਮਹੀਨੇ ਤੋਂ ਖਬਰ ਚੱਲ ਰਹੀ ਹੈ ਤੇ ਇਹ ਖਬਰ ਅੱਜ ਤੁਸੀਂ ਕਿਉਂ ਚਲਾਈ ਹੈ ਕਿ 70% ਚਾਂਸਿਸ ਹੋ ਗਏ ਨੇ ਸੋ ਮੈਂ ਕਿਹਾ ਜੀ ਕੱਲ ਸਵੇਰੇ ਮੈਂ ਇਹ ਤੇ ਵੀ ਕਹਿਤਾ ਸੀ ਕੱਲ ਸਵੇਰੇ ਜਦ ਅਸੀਂ ਪ੍ਰੋਗਰਾਮ ਕਰ ਰਹੇ ਹੋਵਾਂਗੇ ਉਸ ਵੇਲੇ ਤੁਹਾਨੂੰ ਆਈਡੀਆ ਹੋ ਜਾਏਗਾ ਕਿਉਂਕਿ ਦੇਰ ਇਜ਼ ਅ ਫੇਅਰ ਚਾਂਸ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕੱਲ 70% ਕਿਹਾ ਸੀ ਮੈਂ ਅੱਜ ਉਹਨੂੰ ਹੋਰ ਵਧਾ ਰਿਹਾ ਬਲਕਿ ਇਸ ਸਮੇਂ ਕਹਿ ਰਿਹਾ ਕਿ 90% ਚਾਂਸ ਹੈ ਕੱਲ ਅਸੀਂ 70% ਕਿਹਾ ਸੀ ਅੱਜ 90% ਚਾਂਸਿਸ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋ ਜਾਏਗੀ ਮੈਂ 30% ਦਾ ਮਾਰਜਨ ਰੱਖਿਆ ਸੀ ਕਿ 20% ਉਹਨਾਂ ਨੂੰ ਹਾਈਕੋਰਟ ਤੋਂ ਰਾਹਤ ਮਿਲ ਸਕਦੀ ਹੈ ਤੇ 10% ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਸਕਦੀ ਹੈ ਸੋ 20% ਵਾਲਾ ਚਾਂਸ ਲਗਭਗ ਖਤਮ ਹੋ ਗਿਆ 20% ਵਾਲਾ ਚਾਂਸ ਜਿਹੜਾ ਉਹ ਲਗਭਗ ਖਤਮ ਹੋ ਗਿਆ ਕਿਉਂਕਿ ਹਾਈਕੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਪਾਈ ਸੀਗੀ ਦਲੀਲ ਕਿ ਉਹਨਾਂ ਨੂੰ ਰਾਹਤ ਮਿਲੇ ਹਾਈਕੋਰਟ ਤੋਂ ਉਹਨਾਂ ਨੂੰ ਰਾਹਤ ਨਹੀਂ ਮਿਲੀ ਕੋਰਸਿਵ ਐਕਸ਼ਨ ਤੇ ਉੱਤੇ ਰੋਕ ਲਗਾਈ ਜਾਵੇ ਪ੍ਰੋਟੈਕਸ਼ਨ ਦਿੱਤੀ ਜਾਵੇ ਉਹਨਾਂ ਨੂੰ ਰਾਹਤ ਨਹੀਂ ਮਿਲੀ ਸੋ 90% ਚਾਂਸ ਹੈ ਕਿ ਕੇਜਰੀਵਾਲ ਸਾਹਿਬ ਅਰੈਸਟ ਹੋ ਸਕਦੇ ਨੇ ਪਹਿਲਾਂ ਈਡੀ ਦੀ ਟੀਮ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ ਤਲਾਸ਼ੀ ਲਈ ਉਹਨਾਂ ਦੇ ਘਰ ਦੀ ਔਰ ਹੁਣ ਉਹਨਾਂ ਤੋਂ ਪੁੱਛਗਿੱਛ ਵੀ ਕਰਨਗੇ ਕਿਉਂਕਿ ਹੇਮੰਤ ਸੁਰੇਨ ਦਾ ਵੀ ਜਦੋਂ ਅਸੀਂ ਕੇਸ ਦੇਖਿਆ ਜਦੋਂ ਹੇਮੰਤ ਸੁਰੇਨ ਉਹ ਵੀ ਚੀਫ ਮਿਨਿਸਟਰ ਸੀਗੇ ਝਾਰਖੰਡ ਦੇ ਉਹਨਾਂ ਦੀ ਵੀ ਗ੍ਰਿਫਤਾਰੀ ਇਹੀ ਸਟੈਪ ਹੋਏ ਸੀਗੇ ਹਾਈਕੋਰਟ ਤੋਂ ਉਹਨਾਂ ਨੂੰ ਵੀ ਰਾਹਤ ਨਹੀਂ ਮਿਲੀ ਈਡੀ ਦੀ ਟੀਮ ਪੁੱਛਗਿੱਛ ਕਰਦੀ ਹੈ ਪਹਿਲਾਂ ਤਲਾਸ਼ੀ ਲੈਂਦੀ ਹੈ ਫਿਰ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਫਿਰ ਗ੍ਰਿਫਤਾਰ ਕਰ ਲੈਂਦੀ ਹੈ ਠੀਕ ਹੈ ਸੋ ਇਸ ਕੇਸ 'ਚ ਵੀ ਇਹੀ ਹੋ ਸਕਦਾ ਹੈ ਰਸਤਾ ਤੇ ਬਿਲਕੁਲ ਕਲੀਅਰ ਹੈ ਹੁਣ ਈਡੀ ਦੀ ਟੀਮ ਕੀ ਫੈਸਲਾ ਕਰਦੀ ਹੈ ਇਹ ਮੈਂ ਨਹੀਂ ਦੱਸ ਸਕਦਾ ਲੇਕਿਨ ਮੈਂ ਚਾਂਸਿਸ ਜਿਹੜੇ ਕੱਲ ਸਵੇਰੇ ਅਸੀਂ 70% ਕੀਤੇ ਸੀ ਅੱਜ 90% ਚਾਂਸਿਸ ਹੈ ਕੇਜਰੀਵਾਲ ਸਾਹਿਬ ਕੁਡ ਬੀ ਅਰੈਸਟਡ ਐਨੀ ਟਾਈਮ ਨਾਓ ਘਰ ਬੈਠੀ ਹੈ ਉਹਨਾਂ ਦੀ ਇਸ ਵੇਲੇ ਈਡੀ ਦੀ ਟੀਮ ਔਰ ਲਾਈਵ ਵਾਈ ਮੀਡੀਆ ਲਾਈਵ ਦਾ ਮਕਸਦ ਇਹੀ ਹੈ ਤੁਹਾਨੂੰ ਮਿਨਟ ਟੂ ਮਿਨਟ ਖਬਰ ਅਸੀਂ ਦੇਵਾਂਗੇ ਤੁਸੀਂ ਇਸੇ ਤਰ੍ਹਾਂ ਜੁੜੋ ਅਨਾਲਿਸਿਸ ਵੀ ਦੇਵਾਂਗੇ ਈਡੀ ਦੀ ਟੀਮ ਕਿਉਂ ਅੱਜ ਔਰ ਅੱਜ ਹਾਈਕੋਰਟ ਦੇ ਵਿੱਚ ਕੀ ਹੋਇਆ ਕਿਉਂ ਨਹੀਂ ਮਿਲੀ ਕੇਜਰੀਵਾਲ ਸਾਹਿਬ ਨੂੰ ਰਾਹਤ ਕਿਆ ਕੇਜਰੀਵਾਲ ਸਾਹਿਬ ਨੇ ਵਾਕਈ ਹੀ ਕਰਪਸ਼ਨ ਕੀਤੀ ਹੈ ਉਹ ਕਹਿੰਦੇ ਹੈ ਕਿ ਜੀ ਉਹ ਕੱਟੜ ਇਮਾਨਦਾਰ ਨੇ ਪਰ ਔਰ ਦੇਸ਼ ਨੂੰ ਬਦਲਣ ਆਏ ਨੇ ਜਿੱਥੇ ਕੇਜਰੀਵਾਲ ਸਾਹਿਬ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਨੇ ਅੱਜ ਹੋਇਆ ਕੀ ਫਿਰ ਕੋਰਟ 'ਚ ਰਾਹਤ ਕਿਉਂ ਨਹੀਂ ਮਿਲੀ ਫਿਰ ਕੀ ਕਾਰਨ ਹੋਇਆ ਕਿ ਉਹਨਾਂ ਦੇ ਸਾਥੀ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਸਾਹਿਬ ਰਾਜਸਭਾ ਦੇ ਐਮ ਪੀ ਸੰਜੇ ਸਿੰਘ ਸਾਰੇ ਉਹਨਾਂ ਦੇ ਸਾਥੀ ਜੇਲ੍ਹ ਜੀ ਨੇ, ਉਹਨਾਂ ਨੂੰ ਵੀ ਉੱਥੋਂ ਬੇਲ ਨਹੀਂ ਮਿਲ ਰਹੀ। ਉਹਦੇ ਬਾਰੇ ਅਸੀਂ ਪਹਿਲਾਂ ਵੀ ਡਿਟੇਲ ਦਿੱਤੀਆਂ ਨੇ, ਅੱਜ ਵੀ ਦੇਵਾਂਗੇ, ਲੇਕਿਨ ਅੱਜ ਸਾਡਾ ਮੇਨ ਫੋਕਸ ਜਿਹੜਾ ਹੈ ਉਹ ਕੇਜਰੀਵਾਲ ਸਾਹਿਬ ਦੇ ਉੱਤੇ ਰਹੇਗਾ। ਤਸਵੀਰਾਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ, ਇਸ ਲਈ ਅਸੀਂ ਕਹਿੰਦੇ ਹਾਂ ਘਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਚੈਨਲ ਵਾਈ ਤੁਸੀਂ ਆਨ ਕਰਕੇ ਰੱਖਣਾ ਹੈ। ਨਾ ਸਿਰਫ ਤੁਹਾਨੂੰ ਇੰਡੀਆ ਦੀ, ਕੈਨੇਡਾ ਦੀ, ਅਮਰੀਕਾ ਦੀ ਪਲ ਪਲ ਦੀ ਹਰ ਖਬਰ, ਕ੍ਰਿਕਟ ਦੀ ਹੋਵੇ, ਕੈਨੇਡਾ ਦੀ, ਅਮਰੀਕਾ ਦੀ, ਪਲ ਪਲ ਦੀ ਹਰ ਖਬਰ ਜਿਹੜੀ ਅਸੀਂ ਲਗਾਤਾਰ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਕੇਜਰੀਵਾਲ ਸਾਹਿਬ ਇਨ, ਹੈਡਲਾਈਨ ਸਾਡੀ ਇਹ ਹੈ, ਕੇਜਰੀਵਾਲ ਇਨ ਟ੍ਰਬਲ, ਈਡੀ ਟੀਮ ਰੀਚ ਇਜ ਹੋਮ। ਕੇਜਰੀਵਾਲ ਸਾਹਿਬ ਹਜੇ ਟ੍ਰਬਲ ਦੇ ਵਿੱਚ ਹੈਗੇ ਆ, ਪਰ ਕਿਆ ਵਿਲ ਹੀ ਬੀ ਅਰੈਸਟਡ, ਕਿਸੇ ਵੀ ਟਾਈਮ ਡਿਵੈਲਪਿੰਗ ਸਟੋਰੀ ਹੈ, ਹੈਡਲਾਈਨ ਬਦਲ ਸਕਦੀ ਹੈ। ਔਰ ਕੱਲ ਮੈਂ ਕਿਹਾ ਸੀ 70%, ਅੱਜ 90% ਚਾਂਸ ਹੋ ਗਿਆ ਕਿ ਮੈਨੂੰ ਇਹ ਹੈਡਲਾਈਨ ਲਿਖਣੀ ਪਏਗੀ, ਕੇਜਰੀਵਾਲ ਅਰੈਸਟਡ। ਇਹ 90% ਚਾਂਸ ਬਣ ਗਏ ਨੇ, 10% ਕਿਉਂ ਨਹੀਂ ਹੈ ਔਰ 90% ਕਿਉਂ ਹੈ, ਇਹਦੀ ਵੀ ਅਪਡੇਟ ਹੋਣੀ ਤੁਹਾਨੂੰ ਸ਼ੇਅਰ ਕਰਾਂਗੇ। ਰਿਕਾਰਡਡ ਬ੍ਰੇਕ ਤੋਂ ਬਾਅਦ
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਸੋਚ ਰਹੇ ਇਸ ਵੀਕਐਂਡ ਬ੍ਰੇਕਫਾਸਟ ਕਹਾਂ ਕੀਆ ਜਾਏ? ਵੈਲ, ਲੁਕ ਨੋ ਫਰਦਰ, ਇੰਡੀਆ ਟੇਸਟ ਬ੍ਰਾਮਸਨ ਮੇਵਿਸ ਦੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਹਾ ਹੈ ਆਪ ਸਭੀ ਕੋ ਪਰਾਚੇ ਅੰਮ੍ਰਿਤਸਰੀ ਕੁਲਚੇ ਭਟੂਰੇ ਫਰੈਸ਼ ਜੂਸ। ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲੀਏ, ਅੰਮ੍ਰਿਤਸਰੀ ਕੁਲਚੇ ਇਨ ਜਸਟ 799। ਬ੍ਰੇਕਫਾਸਟ ਟਾਈਮਿੰਗ ਸੇ 8:30 to 11:30 AM ਥਰਸਡੇ ਟੂ ਸੰਡੇ। ਵਿਜ਼ਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਮਸਨ, ਕਾਲ ਦਮ ਨਾਉ ਐਟ 905-455-5959 पे। इंसुलिन शुरू करने का विचार है? प्रसिबा प्रतिदिन एक बार वाले इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और प्रसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाले इंसुलिन है। अपने डॉक्टर से पूछे कि क्या प्रसिबा आपके लिए सही है और nowready.ca पे जाएं।
You, Algoma, and the future of
the environment,
business, science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
कनाडा की सबसे बड़ी मस्जिद, मस्जिद इब्राहिम, जो बनने जा रही है आपके शहर ब्रैम्पटन में। मस्जिद इब्राहिम की 2 मंजिला बेसमेंट की तामीर का काम मुकम्मल हो चुका है और मस्जिद इब्राहिम की 3 मंजिला इमारत का तामीराती काम जारी है। बरोज जुमा मार्च 22 दोपहर 3:30 बजे मस्जिद इब्राहिम के लिए रेडियो टेलीथॉन में हमारे साथ जरूर शामिल हो। रेडियो साजावा 770 AM और EWS पर लाइव। مزید معلومات یا آن لائن ڈونیشن کے لیے وزٹ مسجد ابراہیم ڈاٹ سی اے۔
ساڈے کول یوجنا ہے جو کہ اونٹیریو نو جوڑ رہی ہے۔ روزانہ آواجاہی نو گھٹاؤن لئی نویاں سڑکاں تے ہائی ویز دا نرمان اتے ود رہے علاقیاں نو جوڑن لئی پبلک ٹرانسٹ دا وستار۔ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
Why Media ki team hogi live on location this Saturday yani March 23rd ko from 12 PM to 4 PM that is 12 baje se 4 baje tak at the New Chalo Freshco in Scarborough. Your one stop shop for South Asian and Canadian groceries. While you're here, make sure to visit Kabul Farms ki fresh halal meat counter in store. Looking forward to seeing you at the New Chalo Freshco located at 2650 Lawrence Avenue in Scarborough. That is 2650 Lawrence Avenue in Scarborough. Chalo Freshco, variety, value, wah.
फ्रेश तंदूरी वेज नॉन वेज LLBO ते ताजा लजीज खाने दा लुत्फ उठाओ। हफ्ते दे सतो दिन खुले ने 24 आवर्स डेली हुन सर्व कर देने तुहानू दो लोकेशन तो क्वीन स्ट्रीट एंड कैनेडी दी इंटरसेक्शन ते कॉल करो 905-874-0111 अते सेकंड लोकेशन है ब्रेमली एंड बवेर दी इंटरसेक्शन ते कॉल कर सकदे हो 905-792-1711 ते।
रात नू सेलिब्रेशन करनी है बर्थडे एनिवर्सरी ता अज ही पहुंचो फ्रेश तंदूरी ते तुहानू इत्थे फ्रेशली बेक्ड केक्स भी मिलेंगे अते अमेजिंग वैरायटी है खाने अते ड्रिंक्स दी। हुन एंजॉय करो फ्रेश तंदूरी 24 घंटे सतो दिन।
जायकेदार लजीजदार खाओ फ्रेश तंदूरी ते आओ। खाना लजीज हर दिल अजीज।
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਹੈਡਲਾਈਨਸ ਵੱਲ ਰੁਕ ਕਰਨ ਤੋਂ ਪਹਿਲਾਂ ਅਸੀਂ ਦੋ ਤਿੰਨ ਚੀਜ਼ਾਂ ਮੈਂ ਕੁਇਕਲੀ ਦੱਸਣਾ ਚਾਹਾਂਗਾ। ਇੱਕ ਤੇ ਵਾਈ ਮੀਡੀਆ ਦੇ ਉੱਤੇ ਜੇ ਚੈਨਲ ਵਾਈ ਤੇ ਤੁਸੀਂ ਹੈਡਲਾਈਨ ਦੇਖੋ ਤੇ ਹੈਡਲਾਈਨ ਹੁਣ ਚੇਂਜ ਹੁੰਦੀ ਤੁਹਾਨੂੰ ਨਜ਼ਰ ਆ ਰਹੀ ਹੈ। ਕੇਜਰੀਵਾਲ ਇਨ ਟ੍ਰਬਲ, ED ਟੀਮ ਰੀਚਿਜ਼ ਹੋਮ। ਬਟ ਹੁਣ ED ਟੀਮ ਦੀ ਲੇਟੈਸਟ ਡਿਵੈਲਪਮੈਂਟ ਅਸੀਂ ਤੁਹਾਨੂੰ ਦੱਸ ਰਹੇ ਹੈਗੇ ਹਾਂ ਕਿ ਘਰ ਦੇ ਵਿੱਚ ਰੇਡ ਹੋਈ ਹੈ, ਸਰਚ ਹੋਈ ਹੈ, ਤਲਾਸ਼ੀ ਹੋਈ ਹੈ, ਰੇਡ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਨਾਲ ਈਵਨ ਸੌਰਵ ਭਾਰਦਵਾਜ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਸਾਹਿਬ ਤੋਂ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਖੋਲਿਆ ਗਿਆ ਨੇ, ਉਹ ਕੁਛ ਨਹੀਂ ਉਹਨਾਂ ਨੂੰ ਲੈਣ ਦੇ ਰਹੇ ਆ, ਕੋਈ ਗੱਲ ਨਹੀਂ ਹੋ ਰਹੀ ਇਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ। ਸੋ ਦੇਰ ਇਜ਼ ਅ ਫੇਅਰ ਚਾਂਸ, ਜੋ ਮੈਂ ਗੱਲ ਪਹਿਲਾਂ ਵੀ ਕਰ ਰਿਹਾ ਸੀਗਾ ਬ੍ਰੇਕ ਤੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਕੱਲ ਮੈਂ 70% ਕਹੀ ਸੀਗੀ, ਅੱਜ 70% ਨਹੀਂ 90% ਚਾਂਸਿਸ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਜਾਏਗੀ। ਸੋ 90% ਚਾਂਸ ਨੇ ਕਿ ਹੋ ਜਾਏਗੀ। ਬਾਕੀ ਅਸੀਂ ਦੱਸ ਦਈਏ ਕਿ ED ਦੀ ਟੀਮ ਇਸ ਵੇਲੇ ਉਹਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ, ਠੀਕ ਹੈ। ਐਜ਼ ਵੀ ਸਪੀਕ ਵਾਈ ਮੀਡੀਆ ਲਾਈਵ ਦੇ ਉੱਤੇ ਮਿੰਟ ਮਿੰਟ ਦੀ ਖਬਰ ਜਿਹੜੀ ਅਸੀਂ ਲਗਾਤਾਰ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ। ਸੋ ED ਟੀਮ ਜਿਹੜੀ ਹੈ ਇਸ ਵੇਲੇ ਉਹਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਕੇਜਰੀਵਾਲ ਕੈਨ ਬੀ ਅਰੈਸਟਡ ਐਨੀ ਟਾਈਮ ਨਾਓ। ਇਹ ਚਾਂਸਿਸ ਜਿਹੜੇ ਆ 90 ਤੋਂ ਵੀ ਜ਼ਿਆਦਾ ਹੀ ਨੇ, ਵੈਸੇ 95% ਵੀ ਮੈਂ ਕਹਿ ਸਕਦਾ, ਬਟ ਆਈ ਸਟਿਲ ਰਿਫਰੇਮ ਟੂ ਮੂਵ ਇਟ ਫਰੋਮ 90 to 95। ਕੱਲ 70% ਕਹਿ ਰਹੇ ਸੀ, ਅੱਜ 90% ਚਾਂਸ ਹੈ ਔਰ ਮੈਨੂੰ ਪਤਾ ਹੈ ਕਿ ਕੱਲ ਕਿ ਲੋਕ ਕਹਿ ਰਹੇ ਸੀ ਇਹ ਤਾਂ 6 ਮਹੀਨੇ ਦੀ ਖਬਰ ਚੱਲ ਰਹੀ ਹੈ ਜੀ, ਇਹ ਚ ਕਿਹੜੀ ਨਵੀਂ ਗੱਲ ਹੈ। ਨਵੀਂ ਗੱਲ ਨਹੀਂ ਜੀ, ਕੱਲ ਨਵੀਂ ਸੀਗੀ। ਮੈਂ ਹੁਣੇ ਅੱਗੇ ਚੱਲ ਕੇ ਤੁਹਾਨੂੰ ਦੱਸਦਾ ਕਿ ਕਿਉਂ ਅਸੀਂ ਇਹਨੂੰ ਨਵੀਂ ਗੱਲ ਕਹਿ ਰਹੇ ਸੀਗੇ ਔਰ ਅੱਜ ਕੋਰਟ ਦੇ ਵਿੱਚ ਕੀ ਹੋਇਆ। ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਨੇ, ਇਸ ਕਾਰਨ ਮੈਂ ਹਜੇ 10% ਰੱਖਿਆ, 5% ਸੁਪਰੀਮ ਕੋਰਟ ਚਾਂਸ ਹੈ ਔਰ 5% ਜਿਹੜਾ ਹੈ ED ਸ਼ਾਇਦ ਹੋ ਸਕਦਾ ਨਾ ਵੀ ਕਰੇ, ਇਟਸ ਡਿਸਕ੍ਰੀਸ਼ਨ। ਉਹ ਕਹਿਣਗੇ ਠੀਕ ਹੈ ਬਾਅਦ ਚ ਕਰ ਲਾਂਗੇ ਗ੍ਰਿਫਤਾਰ, 2-4 ਦਿਨ ਨੂੰ ਕਰ ਲਾਂਗੇ ਗ੍ਰਿਫਤਾਰ, ਉਹ ਤਾਂ ਜਦੋਂ ਮਰਜ਼ੀ। ਕਿਉਂਕਿ ਅੱਜ ED ਦੀ ਟੀਮ ਨੇ ਅਦਾਲਤ ਚ ਵੀ ਕਹਿ ਦਿੱਤਾ ਕਿ ਗ੍ਰਿਫਤਾਰ ਤੋਂ ਹਮ ਆਪਕੋ ਅਭੀ ਕਰ ਸਕਤੇ ਹੈ, ਠੀਕ ਹੈ। ਅੱਜ ਉਹਨਾਂ ਦੀ ਜਿਹੜੀ ਗੱਲ ਹੋਈ ਆ, ਅੱਜ ED ਦੀ ਟੀਮ ਨੇ ਕਹਿ ਦਿੱਤਾ ਹੈਗਾ ਕਿ ਗ੍ਰਿਫਤਾਰ ਤੋਂ ਹਮ ਆਪਕੋ ਅਭੀ ਕਰ ਸਕਤੇ ਹੈ, ਠੀਕ ਹੈ। ਸੋ ਕਿਉਂ ਕਹਿੰਦੇ ਜੀ ਗ੍ਰਿਫਤਾਰ ਤੇ ਅਸੀਂ ਤੁਹਾਨੂੰ ਹੁਣੇ ਕਰ ਸਕਦੇ ਹਾਂ। ਸੋ ਕੀ ਇਹ ਮਾਮਲਾ ਹੈ ਉਹ ਲਗਾਤਾਰ ਅਸੀਂ ਤੁਹਾਨੂੰ ਜਿਹੜੀ ਹੈ ਉਹ ਅਪਡੇਟ ਕਰੀ ਜਾ ਰਹੇ ਹਾਂ ਇਸ ਮਾਮਲੇ ਦੇ ਵਿੱਚ ਔਰ ਈਵਨ ਜਿਹੜੇ ਉਹਨਾਂ ਦੇ ਸਹਿਯੋਗੀ ਸੌਰਵ ਸੀਗੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਚੀਫ ਮਿਨਿਸਟਰ ਦੇ ਨਾਲ ਕੋਈ ਕੰਟੈਕਟ ਨਹੀਂ ਹੈ, ਉਹਨਾਂ ਦੇ ਜਿੰਨੇ ਵੀ ਸਹਿਯੋਗੀ ਨੇ ਕੋਈ ਕੰਟੈਕਟ ਨਹੀਂ ਹੈ, ਉਹਨਾਂ ਨੂੰ ਪੁੱਛਿਆ ਜਾ ਰਿਹਾ। तो केजरीवाल को कोई फोन का इस्तेमाल नहीं, उन्होंने कोई लैंडलाइन कोई सेल फोन कोई कनेक्शन नहीं है अंदर, सिर्फ और सिर्फ कहते ईडी गल करनी है, सारे फोन उन्होंने तो ले गए ने। सो केजरीवाल साहब लिए बड़ी ट्रबल है, एनी टाइम ही कुड बी पुट बिहाइंड द बार, जेल भेजा जा सकता है केजरीवाल साहब को। यह बड़ी खबर लगातार असी जी डिवेलपिंग स्टोरी है, स्टिल डिवेलपिंग स्टोरी क्योंकि अजे अरेस्ट हो ही नहीं है, हो सकती है, लेकिन मैं थोन जो भी यदि खबर होगी ए लगातार लिंक रखा। इस तो अलावा मैं इतने जरूर जिक्र कर दवा कि जिथे ए सारी गलबात जारी रहेगी असी निगाह साडी इस खबर ते बरकरार है। और इस दरमियान असी एक सैड न्यूज जेड़ी है वह भी थोड़े नाल शेयर करना चाहुंदे हैगे। कल साडी कम्युनिटी दी जानी पहचानी शख्सियत हैगे ने जपनम बरार साहब, और उन्होंने अपने जपनम पेंटिंग भी है, तो मैं उन्होंने मैसेज देखिया जिद के उन्होंने एक मैसेज लगाया हुआ है खुशप्रीत सिंह स्वैच, और मैं तस्वीर देखी मैं क्या मैं इस बच्चे नूं जानदा है, तो फिर मैं उन्होंने फोन किया, बाद उन्होंने मैनू जानकारी दिती, फिर मैं औजला साहब नूं भी फोन किया और मनजीत साहब मेरे ख्याल उन्होंने फोन दो बार किया, उन्होंने पिक नहीं कर सके। सो ए बड़ी सैड न्यूज है जो असीं तुहाडे नाल सांझी कर रहे हैगे। मनजीत स्वैच साहब कम्युनिटी की जानी पहचानी शख्सियत, उन्होंने बेटे खुशप्रीत सिंह स्वैच जिन्हां नूं असीं प्यार दे नाल राज भी बुलाने हां, ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਵੈਰੀ ਅਨਫੋਰਚੁਨੇਟ ਨਿਊਜ਼। ਔਰ ਭਾਈਚਾਰੇ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਨੇ ਅਵਤਾਰ ਔਜਲਾ ਸਾਹਿਬ, ਸੋ ਉਹਨਾਂ ਦੇ ਜਿਹੜੇ ਸਿਸਟਰ ਨੇ ਇਹ ਉਹਨਾਂ ਦੇ ਬੇਟੇ ਨੇ ਇਹ ਰਾਜ ਸਾਹਿਬ। ਸੋ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਸਾਡਾ ਜਿਹੜਾ ਆਫਿਸ ਹੈ ਬੜੀ ਵਾਰ ਅਸੀਂ ਉਹਨਾਂ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹੈਗੇ ਆ। ਮਨਜੀਤ ਜੀ ਇਹ ਉਹੀ ਓਨਰ ਸੀਗੇ, ਔਰ ਪਹਿਲਾਂ ਅਸੀਂ ਬਹੁਤ ਦੇਰ ਇੱਥੇ ਲੀਜ਼ ਤੇ ਲਿਆ, ਫਿਰ ਇਹਨਾਂ ਨੇ ਸਾਨੂੰ ਸੇਲ ਵੀ ਕਰ ਦਿੱਤਾ ਸੀ ਆਫਿਸ। ਸੋ ਬਹੁਤ ਵਧੀਆ ਸ਼ਖਸੀਅਤ, ਔਰ ਬਹੁਤ ਇਹਨਾਂ ਨੇ ਸਾਨੂੰ ਵਾਈ ਮੀਡੀਆ ਨੂੰ ਸਪੋਰਟ ਕੀਤਾ, ਔਰ ਆਈ ਵਾਜ਼ ਸ਼ੌਕਡ ਕਿਉਂਕਿ ਇਸ ਬੱਚੇ ਨੂੰ ਵੀ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ, ਯੰਗ ਬੱਚਾ ਰਾਜ, ਔਰ ਬੜੀਆਂ ਇਹਨਾਂ ਦੇ ਨਾਲ ਮੇਰੀ ਡਿਸਕਸ਼ਨ ਵੀ ਹੁੰਦੀਆਂ ਰਹੀਆਂ, ਪੋਲੀਟੀਕਲ ਡਿਸਕਸ਼ਨ ਔਰ ਹੋਰ ਬੜੀਆਂ ਇੰਟਰਸਟਿੰਗ ਡਿਸਕਸ਼ਨ ਰਿਗਾਰਡਿੰਗ ਕੈਨੇਡਾ। ਬਟ ਵੈਰੀ ਵੈਰੀ ਅਨਫੋਰਚੁਨੇਟ ਉਹਨਾਂ ਦੇ ਮੈਰਿਜ ਹੋਈ ਸੀਗੀ, ਇੱਕ ਛੋਟਾ ਬੱਚਾ ਵੀ ਹੈ, ਔਰ ਇੱਕ ਯੰਗ ਬੱਚੇ ਦਾ ਚਲੇ ਜਾਣਾ ਇਹ ਵੈਸੇ ਹੀ ਬੜੀ ਦਰਦਨਾਕ ਗੱਲ ਹੁੰਦੀ ਹੈ। ਖੁਸ਼ਪ੍ਰੀਤ ਸਿੰਘ ਸਵੈਚ ਮੈਂ ਡਿਟੇਲਸ ਤੁਹਾਨੂੰ ਜ਼ਰੂਰ ਸ਼ੇਅਰ ਕਰ ਦਵਾਂ, ਫਿਊਨਰਲ ਦੀਆਂ ਜਿਹੜੀਆਂ ਡਿਟੇਲਸ ਨੇ ਬਰੈਂਪਟਨ ਕਰੋਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਦੇ ਵਿੱਚ ਹੋਣਗੀਆਂ, 30 ਬ੍ਰੈਂਪਟਨ ਕੋਰਟ ਬਰੈਂਪਟਨ ਦੇ ਵਿੱਚ, ਅੱਜ ਦੁਪਹਿਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ, ਫਿਰ ਅੱਜ ਹੀ ਦੁਪਹਿਰ ਨੂੰ ਭੋਗ ਤੇ ਅੰਤਿਮ ਅਰਦਾਸ ਹੈ 3:30 ਆਪਣਾ ਓਨਟੈਰੀਓ ਖਾਲਸਾ ਦਰਬਾਰ ਜਿਹਨੂੰ ਅਸੀਂ ਡਿਕਸੀ ਗੁਰਦੁਆਰਾ ਸਾਹਿਬ ਵੀ ਕਹਿੰਦੇ ਹਾਂ, ਹਾਲ ਨੰਬਰ 3 ਔਰ 4 ਦੇ ਵਿੱਚ। ਸੋ ਦਿਸ ਇਜ਼ ਅ ਵੈਰੀ ਵੈਰੀ ਸ਼ੋਕਿੰਗ ਐਂਡ ਅ ਸੈਡ ਨਿਊਜ਼। ਕੱਲ ਮੈਨੂੰ ਜਦ ਮੈਂ ਜਪਨਮ ਸਾਹਿਬ ਦੇ ਨਾਲ ਬਰਾੜ ਸਾਹਿਬ ਨਾਲ ਗੱਲ ਕਰ ਰਹੇ, ਮੈਨੂੰ ਯਕੀਨ ਨਹੀਂ ਹੋਇਆ ਕਿ ਮੈਂ ਕਿ ਹਾਊ ਇਜ਼ ਦਿਸ ਪੋਸੀਬਲ। ਦੱਸਿਆ ਜਾਂਦਾ ਹੈ ਕਿ ਉਹ ਵਕੇਸ਼ਨ ਦੇ ਉੱਤੇ ਗਏ ਸੀਗੇ, ਔਰ ਜਦੋਂ ਵਕੇਸ਼ਨ ਦੇ ਉੱਤੇ ਗਏ ਤੇ ਉੱਥੇ ਫਿਰ ਇਹ ਸਾਰਾ ਇੰਸੀਡੈਂਟ ਜਿਹੜਾ ਹੋਇਆ, ਉੱਥੇ ਉਹ ਨਮੋਨੀਆ ਹੋ ਗਿਆ ਉਹਨਾਂ ਨੂੰ, ਔਰ ਫਿਰ ਜਿਹੜੀ ਇਹ ਦਿੱਕਤ ਜਿਹੜੀ ਆ ਉਹ ਲੰਗਸ ਪਹੁੰਚ ਗਈ ਔਰ ਹੋਰ ਵੱਧ ਗਿਆ। ਨਾਹਰ ਔਜਲਾ ਸਾਹਿਬ ਸਾਡੇ ਕਮਿਊਨਿਟੀ ਦੇ ਜਾਣੀ ਪਹਿਚਾਣੀ ਸ਼ਖਸੀਅਤ ਹੈ। ਨਾਹਰ ਔਜਲਾ ਸਾਹਿਬ ਵਾਈ ਮੀਡੀਆ ਤੇ ਸਾਡੇ ਹਰ ਸੰਡੇ ਟੀਵੀ ਪ੍ਰੋਗਰਾਮ ਵੀ ਪੇਸ਼ ਕਰਦੇ ਨੇ। ਸੋ ਅਵਤਾਰ ਔਜਲਾ ਜੀ ਉਹਨਾਂ ਦੇ ਵਾਈਫ ਜਿਹੜੇ ਕਿ ਕੌਂਸਲਰ ਨੇ ਰਹਿ ਚੁੱਕੇ ਨੇ ਇੱਥੇ ਸਿਟੀ ਦੇ ਵਿੱਚ, ਕੌਂਸਲਰ ਵੀ ਰਹਿ ਚੁੱਕੇ ਨੇ, ਔਰ ਨਾਹਰ ਔਜਲਾ ਸਾਹਿਬ ਵੀ ਜਾਣੀ ਪਹਿਚਾਣੀ ਸ਼ਖਸੀਅਤ, ਉਹਨਾਂ ਦੇ ਸਿਸਟਰ ਨੇ ਇਹ, ਔਰ ਵਾਈ ਮੀਡੀਆ ਦੇ ਤੁਸੀਂ ਪ੍ਰੋਗਰਾਮ ਵੀ ਇਹਨਾਂ ਦਾ ਦੇਖਦੇ ਹੋ, ਔਰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਮਨਜੀਤ ਸਾਹਿਬ, ਵੈਰੀ ਵੈਰੀ ਵੈਲ ਨੋਨ ਪਰਸਨ ਇਨ ਦਾ ਕਮਿਊਨਿਟੀ, ਬਹੁਤ ਮਿਹਨਤੀ ਇਨਸਾਨ ਔਰ ਬਹੁਤ ਵਧੀਆ ਇਨਸਾਨ। ਇਟਸ ਅ ਵੈਰੀ ਵੈਰੀ ਸ਼ੋਕਿੰਗ ਐਂਡ ਵੈਰੀ ਵੈਰੀ ਸੈਡ ਨਿਊਜ਼ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਡਿਟੇਲਸ ਇਹਦੀਆਂ ਅਸੀਂ ਤੁਹਾਡੇ ਲਈ ਸਾਰੀਆਂ ਵਾਈ ਮੀਡੀਆ ਤੇ ਲਗਾਤਾਰ ਜਿਹੜੀਆਂ ਉਹ ਜਾਰੀ ਰੱਖਾਂਗੇ। ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੈ, ਔਰ ਮੈਂ ਇੱਥੇ ਦੁਬਾਰਾ ਕੇਜਰੀਵਾਲ ਸਾਹਿਬ ਦੀ ਪਹਿਲਾਂ ਖਬਰ ਤੁਹਾਡੇ ਲਈ ਸਾਰੀ ਮੈਂ ਅਪਡੇਟ ਕਰ ਦਿੰਦਾ ਹੈਗਾ। ਕੇਜਰੀਵਾਲ ਸਾਹਿਬ ਤੋਂ ਬਾਅਦ ਬਾਕੀ ਕਾਫੀ ਸਾਰੀਆਂ ਹੋਰ ਖਬਰਾਂ ਨੇ, ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੇ ਆ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਲਗਾਤਾਰ ਸਾਡੀ ਨਿਗਾਹ ਦਿੱਲੀ ਬਰਕਰਾਰ ਰਹੇਗੀ ਕਿਉਂਕਿ ਐਕਸਾਈਜ਼ ਦੇ ਜਿਹੜੇ ਅਧਿਕਾਰੀ ਨੇ, ਈਡੀ ਦੇ ਜਿਹੜੇ ਅਫੀਸ਼ੀਅਲ ਨੇ, ਦਿੱਲੀ ਦੇ ਚੀਫ਼ ਮਨਿਸਟਰ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਇਸ ਸਮੇਂ ਮੌਜੂਦ ਨੇ। ਅਸੀਂ ਦੱਸ ਦਈਏ ਕਿ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਉਨ੍ਹਾਂ ਦੇ ਖਿਲਾਫ਼ ਕਰਪਸ਼ਨ ਦੇ ਸੰਗੀਨ ਐਲੀਗੇਸ਼ਨ ਜਿਹੜੇ ਨੇ ਉਹ ਲਗਾਏ ਗਏ ਨੇ, ਪਰ ਜੋ ਇਨ੍ਹਾਂ ਦੇ ਐਲੀਗੇਸ਼ਨ ਹੈ ਉਹਦੇ ਤਹਿਤ ਹੀ ਈਡੀ ਦੀ ਜਿਹੜੀ ਟੀਮ ਹੈਗੀ ਹੈ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈ ਹੈ ਔਰ ਇਸ ਸਮੇਂ ਅਸੀਂ ਦੱਸ ਦਈਏ ਕਿ ਜਿਹੜੀ ਡਿਵੈਲਪਮੈਂਟਸ ਹੋਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਅਰਵਿੰਦ ਕੇਜਰੀਵਾਲ ਨੂੰ ਕਿਸੇ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਉਹਨਾਂ ਦੇ ਨਾਲ ਕੋਈ ਕੰਟੈਕਟ ਨਹੀਂ ਕਰ ਪਾ ਰਿਹਾ, ਨਾ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ, ਨਾ ਉਹਨਾਂ ਦੇ ਘਰ ਵਾਲੇ ਦੇ ਨਾਲ, ਕੋਈ ਫੋਨ ਸੈੱਲਫੋਨ ਦੇ ਉੱਤੇ, ਕੋਈ ਲੈਂਡਲਾਈਨ ਦੇ ਉੱਤੇ ਕੋਈ ਕੰਟੈਕਟ ਹੀ ਨਹੀਂ ਬਣ ਪਾ ਰਿਹਾ। ਈਵਨ ਸੌਰਭ ਸਾਹਿਬ ਜਿਹੜੇ ਬਾਹਰ ਗਏ ਸੀ ਉਹਨਾਂ ਨੂੰ ਵੀ ਐਂਟਰ ਨਹੀਂ ਕਰਨ ਦਿੱਤਾ ਗਿਆ ਔਰ ਇਸ ਸਮੇਂ ਆਤਿਸ਼ੀ ਜਿਹੜੇ ਨੇ ਜੀ ਉਹ ਮੀਡੀਆ ਦੇ ਨਾਲ ਗੱਲ ਕਰ ਰਹੇ ਨੇ, ਆਪ ਸੁਣਦੇ ਹਾਂ ਆਤਿਸ਼ੀ ਜੀ ਮੀਡੀਆ ਦੇ ਨਾਲ ਕੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹੈ।
स्वाभाविक है, आप ऐसे लोकप्रिय मुख्यमंत्री को गिरफ्तार करने की कोशिश करेंगे तो मुझे पूरा भरोसा है कि पूरी दिल्ली भर से लोग आएंगे। दिल्ली के लोग अरविंद केजरीवाल से प्यार करते हैं, दिल्ली के लोग अरविंद केजरीवाल को अपना भाई मानते हैं, अपना बेटा मानते हैं, अपने परिवार का सदस्य मानते हैं, क्योंकि अरविंद केजरीवाल ने दिल्ली वालों की जिंदगी में आमूलचूल परिवर्तन किया है और इसी वजह से मोदी जी को डर लगता है अरविंद केजरीवाल से।
ਮੋਦੀ ਜੀ ਨੂੰ ਡਰ ਲੱਗਦਾ ਹੈਗਾ ਅਰਵਿੰਦ ਕੇਜਰੀਵਾਲ ਤੋਂ, ਮੋਦੀ ਜੀ ਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਤੋਂ, ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਨੇ, ਇਹ ਕਹਿਣਾ ਹੈਗਾ ਆਤਿਸ਼ੀ ਜੀ ਦਾ। ਪਰ ਆਤਿਸ਼ੀ ਜੀ ਨੂੰ ਵੀ ਅੰਦਰ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ, ਕਿਸੇ ਨੂੰ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਕਿਆ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਏਗੀ? ਵਾਈ ਮੀਡੀਆ ਲਾਈਵ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿੰਟ ਮਿੰਟ ਦੀ ਜਿਹੜੀ ਖਬਰ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਈਡੀ ਇਸ ਵੇਲੇ ਪੁੱਛਗਿੱਛ ਕਰ ਰਿਹਾ ਔਰ ਪੀਐਮਐਲਏ ਦੀ ਧਾਰਾ 50 ਦੇ ਤਹਿਤ ਕੇਜਰੀਵਾਲ ਸਾਹਿਬ ਦਾ ਬਿਆਨ ਦਰਜ ਕੀਤਾ ਗਿਆ ਹੁਣ। ਸੋ ਇਨਕੁਆਇਰੀ ਜਿਹੜੀ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਮੈਂ ਅੱਜ ਸਾਰਾ ਦਿਨ ਦੇ ਵਿੱਚ ਹੋਇਆ ਕਿ ਉਹ ਵੀ ਜਰਾ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਇਸ ਵੇਲੇ ਈਡੀ ਦੇ 6 ਤੋਂ 8 ਐਗਜੈਕਟ ਨੰਬਰ ਨਹੀਂ ਹੈ ਸਾਡੇ ਕੋਲ, 6 ਤੋਂ 8 ਦੇ ਆਸ ਪਾਸ ਜਿਹੜੇ ਈਡੀ ਦੇ ਅਫੀਸ਼ਲਸ ਨੇ ਉਹਨਾਂ ਨੇ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਇਹ ਰੇਡ ਕੀਤੀ ਹੈ। ਤਸਵੀਰਾਂ ਸਾਰੀਆਂ ਰੇਡ ਦੀਆਂ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹਾਂ। ਇੱਥੇ ਇਹ ਵੀ ਗੱਲ ਜ਼ਰੂਰ ਅਸੀਂ ਜ਼ਿਕਰ ਕਰ ਦਈਏ ਕਿ ਇਹ ਜਿਹੜੀ ਅੱਜ ਦੀਆਂ ਜੋ ਡਿਵੈਲਪਮੈਂਟਸ ਹੋਈਆਂ ਨੇ, ਹਾਈ ਕੋਰਟ ਦੇ ਵਿੱਚ ਗਏ ਸੀਗੇ ਕਿ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਨਾ ਲਿਆ ਜਾਏ, ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਸੀਗੇ ਹਾਈ ਕੋਰਟ ਤੋਂ ਕੇਜਰੀਵਾਲ ਸਾਹਿਬ। ਹੁਣ ਕੇਜਰੀਵਾਲ ਸਾਹਿਬ ਜਦੋਂ ਹਾਈ ਕੋਰਟ ਦੀ ਪ੍ਰੋਟੈਕਸ਼ਨ ਦੀ ਮੰਗ ਕਰਨ ਗਏ ਨੇ ਉੱਥੇ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਪਹਿਲਾਂ ਈਡੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਗ੍ਰਿਫਤਾਰ ਕਰਨਾ ਚਾਹ ਰਹੇ ਹੋ? ਕਹਿੰਦੇ ਜੀ ਇਹ ਸਮਨ ਇਹਨਾਂ ਨੂੰ ਭੇਜ ਰਹੇ ਹਾਂ, ਇਹ ਸਮਨ ਦਾ ਜਵਾਬ ਨਹੀਂ ਦੇ ਰਹੇ ਆ। ਇਹਦੇ ਉੱਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਫਿਰ ਤੁਸੀਂ ਜਿਹੜੇ ਸਮਨ ਦੇ ਰਹੇ ਹੈਗੇ ਹੋ ਤਾਂ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ? ਸੋ ਉੱਥੇ ਕੇਜਰੀਵਾਲ ਸਾਹਿਬ ਦੀ ਟੀਮ ਵੱਲੋਂ ਕਿਹਾ ਗਿਆ ਸੀਗਾ ਕਿ ਜੀ ਤੁਸੀਂ ਲਗਾਤਾਰ ਸਮਨ ਭੇਜੇ ਜਾ ਰਹੇ ਨੇ, ਸਾਨੂੰ ਦੱਸਿਆ ਨਹੀਂ ਜਾ ਰਿਹਾ ਕਿ ਇਹਨਾਂ ਨੇ ਸਾਨੂੰ ਗ੍ਰਿਫਤਾਰ ਕਰਨਾ ਹੈ ਕਿ ਸਾਡੇ ਤੋਂ ਇਨਕੁਆਇਰੀ ਕਰਨੀ ਹੈ। ਈਡੀ ਨੇ ਕਿਹਾ ਕਿ ਅਸੀਂ ਗ੍ਰਿਫਤਾਰ ਕਰਨਾ ਹੈ ਤੇ ਅਸੀਂ ਤਾਂ ਹੁਣ ਵੀ ਤੁਹਾਨੂੰ ਗ੍ਰਿਫਤਾਰ ਕਰ ਸਕਦੇ ਹਾਂ, ਲੇਕਿਨ ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰਨਾ, ਅਸੀਂ ਤੁਹਾਡੇ ਤੋਂ ਇਨਕੁਆਇਰੀ ਕਰਨੀ ਹੈ, ਪਹਿਲਾਂ ਪੁੱਛਗਿੱਛ ਕਰਨੀ ਹੈ। ਅਦਾਲਤ ਨੇ ਪੁੱਛਿਆ ਪੁੱਛਗਿੱਛ ਕਿਸ ਗੱਲ ਦੀ ਕਰਨੀ ਹੈ, ਗ੍ਰਿਫਤਾਰ ਕਿਸ ਗੱਲ ਤੇ ਤੁਸੀਂ ਕਰਨਾ ਚਾਹੁੰਦੇ ਹੋ? ਇਹਨਾਂ ਨੂੰ ਕੋਈ ਤੁਹਾਡੇ ਕੋਲ ਕੋਈ ਸਬੂਤ ਹੈ ਇਸ ਮਾਮਲੇ ਤੇ? ਈਡੀ ਨੇ ਕਿਹਾ ਬਿਲਕੁਲ ਸਾਡੇ ਕੋਲ ਸਬੂਤ ਹੈਗੇ ਆ, ਕੇਜਰੀਵਾਲ ਸਾਹਿਬ ਦੇ ਖਿਲਾਫ ਅਸੀਂ ਦੱਸ ਦਈਏ ਕਿ ਫਿਲਹਾਲ ਐਲੀਗੇਸ਼ਨ ਹੀ ਉਹਨਾਂ ਨੇ ਲਗਾਏ ਨੇ ਔਰ ਕਰਪਸ਼ਨ ਦੇ, ਲੇਕਿਨ ਉੱਥੇ ਅੱਜ ਇੱਕ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਬੂਤ ਹੈਗੇ ਆ। ਕੋਰਟ ਨੇ ਕਿਹਾ ਜੇ ਤੁਹਾਡੇ ਕੋਲ ਕੇਜਰੀਵਾਲ ਸਾਹਿਬ ਦੇ ਖਿਲਾਫ਼ ਸਬੂਤ ਹੈ ਕਿ ਇਹਨਾਂ ਨੇ ਕੋਈ ਕਰਪਸ਼ਨ ਕੀਤੀ ਹੈ, ਕੁਝ ਮਾਮਲਾ ਹੈ ਤਾਂ ਫਿਰ ਸਾਨੂੰ ਦਿਖਾਓ। ਈਡੀ ਨੇ ਅੱਜ ਹਾਈ ਕੋਰਟ ਦੇ ਵਿੱਚ ਕਿਹਾ ਕਿ ਸਾਡੇ ਕੋਲ ਜੋ ਚੀਜ਼ ਹੈ ਅਸੀਂ ਸਾਹਮਣੇ ਨਹੀਂ ਦਿਖਾਉਣਾ ਚਾਹੁੰਦੇ, ਤੇ ਉਹਨਾਂ ਨੇ ਕਿਹਾ ਕਿ ਅਲੱਗ ਜਾ ਕੇ ਅਸੀਂ ਪਿੱਛੇ ਤੁਹਾਨੂੰ ਦਿਖਾ ਸਕਦੇ ਹਾਂ। ਚੈਂਬਰ ਦੇ ਵਿੱਚ ਗਏ, ਉੱਥੇ ਜਾ ਕੇ ਦਿਖਾਇਆ, ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਰਾਹਤ ਜਿਹੜੀ ਹੈ ਉਹ ਕੇਜਰੀਵਾਲ ਸਾਹਿਬ ਨੂੰ ਨਹੀਂ ਦਿੱਤੀ ਗਈ। ਜਦੋਂ ਹਾਈ ਕੋਰਟ ਵੱਲੋਂ ਕੇਜਰੀਵਾਲ ਸਾਹਿਬ ਨੂੰ ਰਾਹਤ ਨਹੀਂ ਦਿੱਤੀ ਗਈ, ਉਸ ਤੋਂ ਬਾਅਦ ਈਡੀ ਦੀ ਜਿਹੜੀ ਟੀਮ ਹੈਗੀ ਹੈ ਉਸਨੇ ਸ਼ਾਮ ਨੂੰ, ਅਸੀਂ ਦੱਸ ਦਈਏ ਕਿ ਸ਼ਾਮ ਨੂੰ ਉਹ ਘਰ ਦੇ ਵਿੱਚ ਪਹੁੰਚ ਗਏ। ਮੈਂ ਇੱਥੇ ਜ਼ਰੂਰ ਦੱਸ ਦਵਾਂ ਕਿ ACP ਰੈਂਕ ਦੇ ਅਧਿਕਾਰੀ ਨੇ, ACP ਰੈਂਕ ਦੇ ਅਧਿਕਾਰੀ ਨੇ, ਸੋ ਜਿੱਥੋਂ ਸਾਨੂੰ ਇੰਡੀਕੇਸ਼ਨ ਮਿਲ ਰਹੀ ਹੈ ਕਿ ਗ੍ਰਿਫਤਾਰੀ ਉਹਨਾਂ ਦੀ ਜਿਹੜੀ ਆ ਉਹ ਹੋ ਸਕਦੀ ਹੈ। ਸੋ ਇੱਥੇ ਇਹ ਵੀ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੇਜਰੀਵਾਲ ਸਾਹਿਬ ਨੂੰ 9 ਸਮਨ ਜਿਹੜੇ ਨੇ ਟੋਟਲ ਜਿਹੜੇ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ। ਸੋ ED ਦਾ ਕਹਿਣਾ ਹੈ ਕਿ ਅਸੀਂ 9 ਸਮਨ ਇਹਨਾਂ ਨੂੰ ਦੇ ਚੁੱਕੇ ਹਾਂ। ਹੁਣ ਆਖਿਰਕਾਰ ਕੀ ਰਸਤਾ ਹੋਏਗਾ? ਕਿਆ ਗ੍ਰਿਫਤਾਰੀ ਰੁਕ ਸਕਦੀ ਹੈ? ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਜਾ ਰਿਹਾ ਹੈ, ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਸੁਪਰੀਮ ਕੋਰਟ ਵੱਲ ਜਾ ਰਹੇ ਹਾਂ, ਸੁਪਰੀਮ ਕੋਰਟ ਤੋਂ ਕਿਆ ਅਚਾਨਕ ਰਾਹਤ ਮਿਲ ਸਕਦੀ ਹੈ? ਸੋ ਇਹ ਵੀ ਦੇਖਦੇ ਹਾਂ। ਲੇਕਿਨ ਇਸ ਦਰਮਿਆਨ ED ਜਿਹੜੀ ਆ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਮੌਜੂਦ ਹੈ। ਅਸੀਂ ਲਗਾਤਾਰ ਤੁਹਾਨੂੰ ਇਸ ਖਬਰ ਦੇ ਉੱਤੇ ਅਪਡੇਟ ਜਿਹੜੀ ਆ ਉਹ ਦਿੰਦੇ ਰਵਾਂਗੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਆ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਸਿਆਸੀ ਪਾਰਾ ਬੜਾ ਸਰਗਰਮ ਹੈ। ਕਾਰਨ ਬੜਾ ਸਾਫ਼ ਹੈ ਕਿ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਓ ਜਿਹੜੇ ਨੇ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਲਿਆਉਣ ਦੀ ਧਮਕੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ਼ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਲੈ ਕੇ ਆ ਰਹੇ ਹਾਂ ਔਰ ਉਹਨਾਂ ਨੇ ਕਿਹਾ ਕਿ ਕਾਰਬਨ ਟੈਕਸ ਜਿਹੜਾ ਹੈ ਉਹਦੇ ਨਾਲ ਬਹੁਤ ਬੜਾ ਨੁਕਸਾਨ ਕਰ ਰਹੇ ਨੇ ਕੈਨੇਡੀਅਨਸ ਦਾ, ਇਹਨਾਂ ਨੂੰ ਸਰਕਾਰ ਤੋਂ ਇਸਤੀਫਾ ਦੇਣਾ ਚਾਹੀਦਾ ਹੈ। ਸੋ ਇਹਦੇ ਉੱਤੇ ਅਪਡੇਟ ਤੁਹਾਡੀ ਅਸੀਂ ਲਗਾਤਾਰ ਜਾਰੀ ਰੱਖਾਂਗੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਅੱਜ ਓਂਟੇਰੀਓ ਦੀ ਖਬਰ ਸਾਂਝੀ ਕਰਦੀ ਹੈ। ਓਂਟੇਰੀਓ ਪ੍ਰੀਮੀਅਰ ਡਗ ਫੋਰਡ ਸਾਹਿਬ ਨੇ ਅੱਜ ਤਾਜ਼ਾ ਬਿਆਨ ਜਾਰੀ ਕਰਕੇ ਕਿਹਾ ਹੈਗਾ ਕਿ ਜਿਹੜੀਆਂ ਇਲੈਕਟ੍ਰਿਸਿਟੀ ਦੀਆਂ ਜਿਹੜੀਆਂ ਮਿਸ਼ਨ ਸੀਗੀਆਂ ਉਹ ਓਂਟੇਰੀਓ ਦੇ ਲਗਭਗ ਅਸੀਂ ਖਤਮ ਕਰ ਦਿੱਤੀਆਂ ਹੈਗੀਆਂ ਨੇ। ਸੋ ਡਗ ਫੋਰਡ ਸਾਹਿਬ ਦਾ ਕਹਿਣਾ ਹੈਗਾ ਹੈ ਕਿ ਬਿਜਲੀ ਕ੍ਰੀਏਟ ਕਰਨ ਵਾਸਤੇ ਅਸੀਂ ਗੈਸ ਪਲਾਂਟ ਦਾ ਜਿਹੜਾ ਇਸਤੇਮਾਲ ਹੈ ਉਹ ਲਗਭਗ ਟ੍ਰਿਪਲ ਕਰ ਦਿੱਤਾ ਹੈਗਾ ਔਰ ਹੁਣ ਇਮਿਸ਼ਨ ਜਿਹੜੀਆਂ ਉਹ ਇੱਥੇ ਨਹੀਂ ਹੋ ਰਹੀਆਂ। ਔਰ ਡਾਕਟਰ ਦੀ ਜਿਹੜੀ ਸ਼ਾਰਟੇਜ ਹੈ ਉਹਦੀ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ। ਪ੍ਰਾਇਮਰੀ ਹੈਲਥ ਕੇਅਰ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਹੈ, ਵੈਸੇ ਤਾਂ ਹੈਲਥ ਕੇਅਰ ਫ੍ਰੀ ਹੈ ਲੇਕਿਨ ਪ੍ਰਾਇਮਰੀ ਹੈਲਥ ਕੇਅਰ ਦੀ ਐਕਸੈਸਿਬਿਲਟੀ ਕਿੰਨੀ ਹੈ, ਕਿੰਨੀ ਜਲਦੀ ਜਿਹੜਾ ਉਹ ਡਾਕਟਰ ਜਿਹੜਾ ਉਹ ਮਿਲ ਜਾਂਦਾ ਹੈਗਾ, ਉਹਦੇ ਵਿੱਚ ਕੈਨੇਡਾ ਦਾ ਨੰਬਰ ਜਿਹੜਾ ਉਹ ਲਗਾਤਾਰ ਡਿਵੈਲਪਡ ਕੰਟਰੀਜ਼ ਦੇ ਵਿੱਚ ਥੱਲੇ ਜਾ ਰਿਹਾ, ਜਿਹਨੂੰ ਲੈ ਕੇ ਇਸ ਵੇਲੇ ਅਹਿਮ ਚਿੰਤਾ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ। ਮਿਸਿਸਾਗਾ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮਿਸਿਸਾਗਾ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਦੀ ਖਬਰ ਮਿਲੀ ਹੈ ਔਰ ਇਹ ਜਿਹੜੀ ਸ਼ੂਟਿੰਗ ਹੋਈ ਹੈ ਡਿਕਸੀ ਰੋਡ ਔਰ ਕੁਈਨਸਵੇ ਦੀ ਇੰਟਰਸੈਕਸ਼ਨ ਦੇ ਨੇੜੇ ਹੋਈ ਹੈ। ਇੱਕ ਵਿਕਟਮ ਜਿਹੜਾ ਉੱਥੇ ਹੀ ਉਹਨੂੰ ਪ੍ਰੋਨਾਊਂਸ ਕਰ ਦਿੱਤਾ ਸੀ ਡੈਡ। ਸੈਕਿੰਡ ਵਿਕਟਮ ਜਿਹੜਾ ਹੈਗਾ ਉਹਨਾਂ ਨੂੰ ਟਰਾਮਾ ਸੈਂਟਰ ਟਰਾਂਸਪੋਰਟ ਕੀਤਾ ਗਿਆ ਪਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੀਲ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਓਂਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਖਬਰ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਇੱਕ ਜਿਹੜਾ ਡਰਾਈਵਰ ਸੀਗਾ ਉਹ ਗੱਡੀ ਤੇਜ਼ ਹੀ ਨਹੀਂ, ਤੁਹਾਨੂੰ ਸਪੀਡ ਦੱਸਦੇ ਹਾਂ ਜੀ, 264 ਕਿਲੋਮੀਟਰ ਪ੍ਰਤੀ ਘੰਟਾ। ਬਿਲਕੁਲ ਠੀਕ ਸੁਣਿਆ ਤੁਸੀਂ, 264 ਕਿਲੋਮੀਟਰ ਪਰ ਆਵਰ ਹਾਈਵੇ 427 ਔਰ ਫਿੰਚ ਦੇ ਉੱਤੇ ਉਹ ਇੰਨੀ ਤੇਜ਼ ਜਿਹੜੀ ਹੈ ਗੱਡੀ ਚਲਾ ਰਹੇ ਸੀਗੇ। ਹੁਣ ਇਸ ਮਾਮਲੇ ਦੇ ਵਿੱਚ 26 ਸਾਲ ਦਾ ਜਿਹੜਾ ਡਰਾਈਵਰ ਹੈਗਾ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਸਟੰਟ ਡਰਾਈਵਿੰਗ ਦੇ ਤਹਿਤ ਔਰ ਉਹਨਾਂ ਦਾ ਜਿਹੜਾ ਲਾਇਸੈਂਸ ਹੈ 30 ਦਿਨ ਵਾਸਤੇ ਸਸਪੈਂਡ, ਗੱਡੀ ਜਿਹੜੀ ਹੈ 14 ਦਿਨਾਂ ਵਾਸਤੇ ਉਹਨਾਂ ਦੀ ਇੰਪਾਊਂਡ ਕਰ ਲਈ ਗਈ ਹੈਗੀ ਹੈ। ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਖਬਰਾਂ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ ਜੀ। ਸਰਾ ਜੀ ਸਿਰਫ 1 ਜਾਂ 1.5 ਮਿੰਟ ਹੀ ਲੈਣਾ ਹੈਗਾ, ਸੋ ਤੁਸੀਂ ਸਾਡੇ ਸਪੌਂਸਰ ਜਿਹੜੇ ਨੇ ਜੀ ਉਹ ਜ਼ਰੂਰ ਅਨਾਊਂਸ ਕਰ ਦੋ ਜੀ, 1.5 ਮਿੰਟ ਲੈ ਲਓ। ਹਾਂਜੀ
ਜੀ ਬਿਲਕੁਲ ਇਦਰੀ ਜੀ, ਹਮਾਰੇ ਸਾਥ ਕੁਲਦੀਪ ਕਾਨੂੰ ਜੀ ਜੁੜ ਚੁੱਕੇ ਹੈ, ਉਨਕੋ ਵੈਲਕਮ ਕਰ ਲੈਤੇ ਹੈ। ਕੁਲਦੀਪ ਜੀ ਵੈਲਕਮ, ਕੈਸੇ ਆਪ?
ਹਾਂਜੀ ਸਾਰਾ ਜੀ, ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਤਾਈਨੌਰ ਵੱਲੋਂ ਗੁੱਡ ਮਾਰਨਿੰਗ। ਅੱਗੇ ਦੀ ਤਰ੍ਹਾਂ ਅੱਜ ਵੀ ਮੈਂ ਆਪਣੇ ਸਰੋਤਿਆਂ ਦੇ ਨਾਲ ਦੋ ਲਿਸਟਿੰਗ ਸ਼ੇਅਰ ਕਰਨੀ ਹੈ ਤੇ ਇੱਕ ਨਿਊ ਕੰਸਟਰਕਸ਼ਨ ਦੇ ਵਿੱਚ ਮੈਂ ਥੋੜੀ ਜਾਣਕਾਰੀ ਸਾਂਝੀ ਕਰੂੰਗਾ। ਤੇ ਇਹਦੇ ਵਿੱਚ ਲਿਸਟਿੰਗ ਦੇ ਵਿੱਚ ਪਹਿਲੀ ਪ੍ਰੋਪਰਟੀ ਹੈ ਜਿਹੜੀ ਟਾਰਬਰਮ ਐਂਡ ਸੈਂਡਲਵੁੱਡ ਇੰਟਰਸੈਕਸ਼ਨ ਦੇ ਨੇੜੇ 45x85 ਫੁੱਟ ਲੋਟ ਦੇ ਉੱਤੇ 5 ਬੈਡਰੂਮ 5 ਵਾਸ਼ਰੂਮ ਦਾ ਡਿਟੈਚ ਘਰ ਹੈ ਆਪਣੇ ਕੋਲ, ਜਿਹਦੇ ਵਿੱਚ ਡਬਲ ਗਰਾਜ ਹੈ, ਡਬਲ ਡੋਰ ਐਂਟਰੀ ਹੈ ਤੇ 2 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਦੇ ਨਾਲ। ਮੇਨ ਫਲੋਰ ਤੇ ਆਫਿਸ ਵੀ ਹੈ, ਇਹਦੇ ਵਿੱਚ ਟੋਟਲ 6 ਕਾਰਾਂ ਦੀ ਪਾਰਕਿੰਗ ਹੈ ਤੇ ਇਸ ਘਰ ਦੀ ਜਿਹੜੀ ਟੋਟਲ ਲਿਵਿੰਗ ਸਪੇਸ ਹੈ ਬੇਸਮੈਂਟ ਤੇ ਮੇਨ ਫਲੋਰ ਮਿਲਾ ਕੇ 4000 ਸਕੇਅਰ ਫੁੱਟ। ਤੇ ਜਿਹੜੀ ਦੂਜੀ ਪ੍ਰੋਪਰਟੀ ਹੈ ਉਹ ਕੁਈਨ ਐਂਡ ਜੇਮਸ ਕੁਆਰਟਰ ਇੰਟਰਸੈਕਸ਼ਨ ਦੇ ਨੇੜੇ 40x106 ਫੁੱਟ ਲੋਟ ਦੇ ਉੱਤੇ 3000 ਸਕੇਅਰ ਫੁੱਟ ਦਾ 4 ਬੈਡਰੂਮ 5 ਵਾਸ਼ਰੂਮ ਦਾ ਡਿਟੈਚ ਘਰ ਹੈ, ਜਿਹਦੇ ਵਿੱਚ ਡਬਲ ਗਰਾਜ ਹੈ, ਡਬਲ ਡੋਰ ਐਂਟਰੀ ਹੈ ਪਹਿਲੀ ਪ੍ਰੋਪਰਟੀ ਦੇ ਵਾਂਗ ਹੀ ਤੇ ਇਸ ਤਰ੍ਹਾਂ ਹੀ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ ਤੇ ਟੋਟਲ 6 ਕਾਰਾਂ ਦੀ ਪਾਰਕਿੰਗ ਹੈ ਇਸ ਪ੍ਰੋਪਰਟੀ ਦੇ ਵਿੱਚ ਵੀ ਤੇ ਹਾਈਲੀ ਅਪਗ੍ਰੇਡਿਡ ਹੈ ਪ੍ਰੋਪਰਟੀ। ਤੇ ਇਸ ਘਰ ਦੇ ਬੈਕ ਤੇ ਕੋਈ ਘਰ ਨਹੀਂ ਹੈ ਅਤੇ ਇਸ ਦੇ ਜੋ ਫਰੰਟ ਦੇ ਉੱਤੇ ਸਾਈਡ ਵਾਕ ਹੁੰਦੀ ਹੈ ਉਹ ਵੀ ਨਹੀਂ ਹੈ। ਸੋ ਇਹਨਾਂ ਦੋਨਾਂ ਪ੍ਰੋਪਰਟੀਆਂ ਦੀ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 6479 9989 7989 ਤੇ ਕਾਲ ਕਰ ਸਕਦੇ ਹਾਂ। ਤੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਜੋ ਮੈਂ ਜਾਣਕਾਰੀ ਸਾਂਝੀ ਕਰਨੀ ਹੈ ਉਹ ਨਿਆਗਰਾ ਏਰੀਆ ਦੇ ਵਿੱਚ ਨਿਆਗਰਾ ਫਾਲਸ ਤੋਂ ਸਿਰਫ 12 ਮਿੰਟ ਤੇ ਬਰੌਕ ਯੂਨੀਵਰਸਿਟੀ ਤੋਂ 5 ਮਿੰਟ ਅਤੇ ਹਾਈਵੇ 406 ਤੋਂ ਸਿਰਫ 1 ਮਿੰਟ ਦੀ ਦੂਰੀ ਤੇ ਡਿਟੈਚ ਘਰਾਂ ਦਾ ਪ੍ਰੋਜੈਕਟ ਹੈ ਜਿਸ ਵਿੱਚ ਥੋੜੇ ਘਰ ਬਚਦੇ ਹੈ ਤੇ 4 ਬੈਡਰੂਮ ਦੇ ਡਿਟੈਚ ਘਰ 2095 ਸਕੇਅਰ ਫੁੱਟ ਦੇ ਆਲ ਬਰਿਕ ਡਬਲ ਡੋਰ ਐਂਟਰੀ ਅਤੇ ਸੈਪਰੇਟ ਐਂਟਰੈਂਸ ਟੂ ਬੇਸਮੈਂਟ ਦੇ ਨਾਲ ਅਵੇਲੇਬਲ ਹੈ ਤੇ ਜਿਹੜੀ ਬਿਲਡਰ ਦੀ ਪ੍ਰਾਈਸ ਹੈ ਉਹ ਹੈ 8,99,000 ਪਰ ਹੁਣ ਲਿਮਿਟਡ ਟਾਈਮ ਦੇ ਲਈ ਬਿਲਡਰ ਪ੍ਰਾਈਸ ਅਤੇ ਇਨਸੈਂਟਿਵ ਦੇ ਵਿਚ $1,00,000 ਦਾ ਹੋਰ ਬੈਨੀਫਿਟ ਦੇ ਰਿਹਾ, ਜੋ ਕਿ ਮੈਂ ਕਹਿ ਸਕਦਾ ਕਿ ਇਸ ਏਰੀਏ ਦੇ ਵਿਚ ਅਨਬੀਟੇਬਲ ਪ੍ਰਾਈਸ ਹੈ। ਲੋਕੇਸ਼ਨ ਬਹੁਤ ਵਧੀਆ ਹੈ। ਮੈਂ ਫੇਰ ਦੱਸ ਦਿਆਂ ਕਿ ਨਿਆਗਰਾ ਫਾਲਸ ਤੋਂ ਸਿਰਫ 9.2 ਕਿਲੋਮੀਟਰ ਦੂਰ ਹੈ। ਇਸ ਦੀ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 6479987980 ਤੇ ਕਾਲ ਕਰ ਸਕਦੇ ਹਨ। ਤੇ ਮੈਂ ਹੋਰ ਥੋੜਾ ਦੱਸ ਦਿਆਂ ਕਿ ਨਿਆਗਰਾ ਏਰੀਏ ਦੇ ਵਿਚ ਡਿਫਰੈਂਟ ਲੋਕੇਸ਼ਨ ਦੇ ਉੱਤੇ ਸਾਡੇ ਕੋਲ ਫ੍ਰੀ ਓਲਡ ਟਾਊਨ ਹਾਊਸ ਤੇ ਅਸਾਈਨਮੈਂਟ ਸੇਲ ਤੇ ਪ੍ਰਾਪਰਟੀਆਂ ਅਵੇਲੇਬਲ ਹਨ, ਜਿਨ੍ਹਾਂ ਦੇ ਵਿਚ ਬਾਇਰਸ ਨੂੰ ਕਾਫੀ ਫਾਇਦਾ ਹੋ ਸਕਦਾ। ਸੋ ਮੇਰਾ ਕੰਟੈਕਟ ਨੰਬਰ ਹੈ 6479987980। ਸਰੋਤੇ ਮੈਨੂੰ ਕੰਟੈਕਟ ਕਰ ਸਕਦੇ ਹਨ। ਸਾਰਾ ਜੀ, ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਹਮਾਸਾ ਜੁੜਨੇ ਕੇ ਲਈ ਵਿਸ਼ ਯੂ ਆਲ ਦਾ ਵੈਰੀ ਬੈਸਟ।
ਥੈਂਕ ਯੂ
ਜੀ ਦਵਿਜ,
ਬਹੁਤ ਸ਼ੁਕਰੀਆ ਜੀ। ਔਰ ਮੈਂ ਦੱਸਾਂ ਕਿ RAF ਰੈਪਿਡ ਐਕਸ਼ਨ ਫੋਰਸ ਜਿਹੜੀ ਆ ਉਹ ਤੈਨਾਤ ਕਰ ਦਿੱਤੀ ਗਈ ਹੈਗੀ ਆ, ਔਰ ਹਾਈ ਲੈਵਲ ਦੇ ED ਦੇ ਜਿਹੜੇ ਆਫੀਸ਼ਲਸ ਨੇ ਉਹ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਆ ਚੁੱਕੇ ਨੇ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹਾਈ ਲੈਵਲ ਦੇ ਆਫੀਸ਼ਲਸ ਕੇਜਰੀਵਾਲ ਸਾਹਿਬ ਦੇ ਘਰ ਦੇ ਕਰਨੇ, ਰੈਪਿਡ ਐਕਸ਼ਨ ਫੋਰਸ ਕਿਸੇ ਦੇ ਨਾਲ ਉਹਨਾਂ ਨੂੰ ਗੱਲ ਨਹੀਂ ਕੀਤੀ ਕਰਨ ਦਿੱਤੀ ਜਾ ਰਹੀ, ਨਾ ਆਤਿਸ਼ੀ ਜੀ ਨਾ ਸੌਰਭ ਜੀ। ਔਰ ਇਸ ਦਰਮਿਆਨ ਸੁਖਪਾਲ ਖਹਿਰਾ ਸਾਹਿਬ ਨੇ ਬਿਆਨ ਜਾਰੀ ਕੀਤਾ। ਸੁਖਪਾਲ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਹਾਲਾਂਕਿ ਉਹ ਇਸ ਵੈਂਡੇਟਾ ਪੋਲੀਟਿਕਸ ਦੇ ਖਿਲਾਫ ਨੇ, ਲੇਕਿਨ ਸੁਖਪਾਲ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਜਿੱਦਾਂ ਅਰਵਿੰਦ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਜਿਹੜੇ ਹੈਗੇ ਆ ਪੰਜਾਬ ਪੁਲਿਸ ਦਾ ਇਸਤੇਮਾਲ ਕਰਕੇ, ਸੁਖਪਾਲ ਖਹਿਰਾ ਸਾਹਿਬ ਕਹਿ ਰਹੇ ਆ ਉਹਨਾਂ ਦੇ ਨਾਲ ਉਹ ਧੱਕਾ ਕਰ ਰਹੇ ਸੀ, ਇਸੇ ਤਰ੍ਹਾਂ ਹੁਣ ਉਹਨਾਂ ਦੇ ਨਾਲ ਵੀ ਹੋ ਰਿਹਾ। ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਆਈ ਵਿਸ਼ ਦੇਅਰ ਫੈਮਿਲੀ ਵੈਲ, ਲੇਕਿਨ ਸੁਖਪਾਲ ਖਹਿਰਾ ਸਾਹਿਬ ਨੇ ਆਪਣਾ ਦਰਦ ਜ਼ਾਹਿਰ ਕੀਤਾ ਹੈ ਕਿ ਜੀ ਜਿੱਦਾਂ ਉਹਨਾਂ ਦੇ ਨਾਲ ਹੋ ਰਿਹਾ ਸੀ। ਮੈਂ ਸੋਰੀ, ਇੱਕ ਹਲਕੀ ਜੀ ਕਰੈਕਸ਼ਨ ਇੱਥੇ ਜ਼ਰੂਰ ਕਰਦੇ ਹਾਂ ਕਿ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਉਹ ਜਿਹੜਾ ਫਿਊਨਰਲ ਹੈ ਔਰ ਉਹ ਕੱਲ੍ਹ ਹੈ ਜੀ, ਮੈਂ ਜ਼ਰੂਰ ਇਹ ਕਰੈਕਸ਼ਨ ਕਰਦੇ ਹਾਂ ਕਿ ਉਹ ਮੈਂ ਅੱਜ ਕਹਿ ਰਿਹਾ ਸੀਗਾ, ਲੇਕਿਨ ਉਹ ਫਿਊਨਰਲ ਜਿਹੜਾ ਹੈ ਉਹ ਕੱਲ੍ਹ ਹੈ। ਮੈਂ ਦੁਬਾਰਾ ਤੋਂ ਜ਼ਿਕਰ ਕਰ ਦਈਏ ਕਿ ਖੁਸ਼ਪ੍ਰੀਤ ਸਿੰਘ ਸਵੈਜ, ਮਨਜੀਤ ਸਾਹਿਬ ਦੇ ਬੇਟੇ, ਜਿਨ੍ਹਾਂ ਨੂੰ ਅਸੀਂ ਰਾਜ ਦੇ ਨਾਮ ਤੋਂ ਵੀ ਜਾਣਦੇ ਹਾਂ, ਖੁਸ਼ਪ੍ਰੀਤ ਸਿੰਘ ਸਵੈਜ ਹੁਣ ਸਾਡੇ ਵਿਚ ਨਹੀਂ ਰਹੇ। ਸੋ ਵੈਰੀ ਵੈਰੀ ਸੈਡ ਨਿਊਜ਼। ਖੁਸ਼ਪ੍ਰੀਤ ਸਿੰਘ ਸਵੈਜ ਯੰਗ ਨੌਜਵਾਨ ਔਰ ਇਨ੍ਹਾਂ ਦੇ ਫਾਦਰ ਸਾਹਿਬ ਮਨਜੀਤ ਜੀ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਨੇ। ਮਨਜੀਤ ਸਿੰਘ ਸਵੈਜ ਉਹਨਾਂ ਦਾ ਆਪਣਾ ਪਲੰਬਿੰਗ ਦਾ ਵੀ ਕੰਮ ਹੈ, ਉਸ ਤੋਂ ਇਲਾਵਾ ਹੋਟਲ ਔਰ ਹੋਰ ਬਹੁਤ ਸਾਰਾ ਆਪਣੇ ਬਿਜ਼ਨੈਸਿਸ ਨੇ। ਸਾਡਾ ਜਿਹੜਾ ਵਾਈ ਮੀਡੀਆ ਦਾ ਪਹਿਲਾ ਆਫਿਸ ਹੈ ਉਹ ਵੀ ਇਹ ਓਨਰ ਰਹੇ ਨੇ ਔਰ ਇਨ੍ਹਾਂ ਵੱਲੋਂ ਬੜੀ ਸਪੋਰਟ ਰਹੀ ਹੈ ਸਾਨੂੰ। ਤੇ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਉਹ ਯੰਗ ਨੌਜਵਾਨ ਖੁਸ਼ਪ੍ਰੀਤ ਸਿੰਘ ਸਵੈਜ ਸਾਡੇ ਵਿਚ ਨਹੀਂ ਰਹੇ। ਫਿਊਨਰਲ ਜਿਹੜਾ ਹੈ ਉਹ ਫਰਾਈਡੇ ਮਾਰਚ 22, ਡੇਟ ਦੁਬਾਰਾ ਨੋਟ ਕਰ ਲਓ, ਫਰਾਈਡੇ ਮਾਰਚ 22 ਟਾਈਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਬੈਂਪਟਨ ਕ੍ਰਿਮੀਟਰੀਅਨ ਐਂਡ ਵਿਜੀਟੇਸ਼ਨ ਸੈਂਟਰ ਔਰ ਭੋਗ ਔਰ ਅੰਤਿਮ ਅਰਦਾਸ ਫਰਾਈਡੇ ਮਾਰਚ 22 3:30 ਓਂਟੇਰੀਓ ਖਾਲਸਾ ਦਰਬਾਰ, ਜਿਹਨੂੰ ਅਸੀਂ ਡਿਕਸੀ ਗੁਰਦੁਆਰਾ ਸਾਹਿਬ ਵੀ ਕਹਿੰਦੇ ਹਾਂ, 3:30 ਦਾ ਸਮੇਂ ਹੈ। ਔਰ ਮੈਂ ਇੱਥੇ ਜ਼ਰੂਰ ਇਹ ਜ਼ਿਕਰ ਕਰ ਦਵਾਂ ਕਿ ਸਾਡੀ ਕਮਿਊਨਿਟੀ ਦੇ ਹੋਰ ਜਾਣੀ ਪਹਿਚਾਣੀ ਸ਼ਖਸੀਅਤ ਹੈਗੇ ਨੇ, ਨਾਹਰ ਔਜਲਾ ਸਾਹਿਬ ਸਾਡੇ, ਤੁਸੀਂ ਉਹਨਾਂ ਨੂੰ ਦੇਖਦੇ ਵੀ ਹੋ, ਚੈਨਲ ਵਾਈ ਦੇ ਉੱਤੇ ਹਰ ਸੰਡੇ ਨੂੰ ਪ੍ਰੋਗਰਾਮ ਵੀ ਪੇਸ਼ ਕਰਦੇ ਨੇ। ਨਾਹਰ ਔਜਲਾ ਸਾਹਿਬ ਦੇ ਸਿਸਟਰ ਦੇ ਬੇਟੇ ਹੈਗੇ ਨੇ ਇਹ, ਔਰ ਨਾਹਰ ਔਜਲਾ ਸਾਹਿਬ ਦੇ ਜਿਹੜੇ ਵਾਈਫ ਨੇ ਅਵਤਾਰ ਔਜਲਾ ਜੀ, ਉਹ ਇੱਥੇ ਕੌਂਸਲਰ ਵੀ ਰਹਿ ਚੁੱਕੇ ਨੇ ਸਾਡੇ ਇੱਥੇ ਬ੍ਰਹਮਟਨ ਦੇ ਵਿੱਚ। ਸੋ ਵੈਰੀ ਸੈਡ ਇੰਸੀਡੈਂਟ, ਖੁਸ਼ਪ੍ਰੀਤ ਸਿੰਘ ਸਵੈਜ ਯੰਗ ਨੌਜਵਾਨ, ਇਨ੍ਹਾਂ ਦੀ ਮੈਰਿਜ ਹੋਈ ਸੀ ਰੀਸੈਂਟਲੀ, ਬੱਚਾ ਵੀ ਹੈ ਛੋਟਾ ਇਹਨਾਂ ਦੇ, ਵੈਰੀ ਸੈਡ ਨਿਊਜ਼। ਉਹ ਹੁਣ ਸਾਡੇ ਵਿੱਚ ਜਿਹੜੇ ਆ ਉਹ ਨਹੀਂ ਰਹੇ ਜੀ। ਵਾਈ ਮੀਡੀਆ ਵੱਲੋਂ ਅਸੀਂ ਇਸ ਦੁੱਖ ਦੀ ਕੜੀ ਦੇ ਵਿੱਚ ਪਰਿਵਾਰ ਦੇ ਨਾਲ ਸ਼ਾਮਿਲ ਹੈ। ਮਨਜੀਤ ਸਾਹਿਬ ਦੀ ਤੇ ਮੈਂ ਔਰ ਨਾਹਰ ਔਜਲਾ ਸਾਹਿਬ ਦੀ ਦੋਨਾਂ ਦੀ, ਅਵਤਾਰ ਜੀ ਦੀ ਵੀ ਜਿੰਨੀ ਵੀ ਤਾਰੀਫ ਕਰਾਂ ਉਨੀ ਘੱਟ ਹੈ, ਔਰ ਮਨਜੀਤ ਸਾਹਿਬ ਨੇ ਬਹੁਤ ਸਾਨੂੰ ਸਪੋਰਟ ਕੀਤੀ ਹੈ। ਮੈਂ ਕੁਇਕਲੀ ਬਸ ਇੰਨਾ ਕੁ ਜ਼ਿਕਰ ਕਰਦਾ ਹਾਂ, ਵੈਸੇ ਪਹਿਲਾਂ ਬੜੀ ਵਾਰੀ ਕਰ ਚੁੱਕਾ ਹੈ, ਲੇਕਿਨ ਚੰਗੀ ਗੱਲ ਮੇਰਾ, ਮੈਂ ਕੱਲ ਵੀ ਕਹਿ ਰਿਹਾ ਸੀ ਔਰ ਸਾਰਿਆਂ ਨਾਲ ਇਹੀ ਮੇਰੀ ਗੱਲ ਹੋ ਰਹੀ ਸੀ, ਆਫਿਸ ਵੀ ਹੋਰ ਫਰੈਂਡਸ ਦੇ ਨਾਲ ਵੀ, ਜਬ ਸਾਨੂੰ ਜਪਨਮ ਬਰਾੜ ਸਾਹਿਬ ਨੇ ਦੱਸਿਆ, ਜਿਨ੍ਹਾਂ ਦਾ ਆਪਣਾ ਪੇਂਟਿੰਗ ਦਾ ਬੜਾ ਵੱਡਾ ਕਾਰੋਬਾਰ ਆ ਇੱਥੇ, ਤੋ ਜਪਨਮ ਸਾਹਿਬ ਨਾਲ ਵੀ ਕੱਲ ਗੱਲ ਹੋ ਰਹੀ ਸੀਗੀ ਕਿ ਜਦੋਂ ਮੈਨੂੰ ਯਾਦ ਹੈ ਕਿ ਅਸੀਂ ਇੱਕ ਆਫਿਸ ਆਪਣਾ ਚੇਂਜ ਕਰਨਾ ਸੀ, ਇੱਥੇ ਅਸੀਂ ਬਲੂ ਬਿਲਡਿੰਗ ਸਾਡਾ ਆਫਿਸ ਸੀਗਾ, ਸੋ ਉੱਥੋਂ ਜਦੋਂ ਅਸੀਂ ਚੇਂਜ ਕਰਨਾ ਚਾਹ ਰਹੇ ਸੀ, ਆਫਿਸ ਸਾਨੂੰ ਥੋੜਾ ਜਿਹਾ ਛੋਟਾ ਪੈ ਰਿਹਾ ਸੀਗਾ ਇੱਥੇ ਸਕਾਈਪੋਰਟ ਕਾਰਪੋਰੇਟ ਸੈਂਟਰ ਦੇ ਵਿੱਚ, 2004 ਦੇ ਆਸ ਪਾਸ ਦੀ ਗੱਲ ਹੈ, 4 ਜਾਂ 5 ਦੇ ਆਸ ਪਾਸ ਦੀ। ਤੇ ਮੈਂ ਜਦ ਇਹਨਾਂ ਕੋਲ ਗਿਆ ਤੇ ਇਹ ਜਿਹੜਾ ਸਾਡਾ ਹੁਣ ਮਿਡਵੀਕ ਦਾ ਆਫਿਸ ਹੈ ਜਿੱਥੋਂ ਸਾਡੇ ਮੇਨ ਆਪਰੇਸ਼ਨ ਸਾਰੇ ਚੱਲਦੇ ਹੀ ਹੈ, ਸੋ ਇਹ ਕੰਸਟਰਕਸ਼ਨ ਕਰ ਰਹੇ ਸੀਗੇ, ਤੇ ਮੈਂ ਕਿਹਾ ਜੀ ਅਸੀਂ ਆਫਿਸ ਲੀਜ਼ ਤੇ ਲੈਣਾ, ਤੇ ਮਨਜੀਤ ਸਾਹਿਬ ਨੇ ਮੈਨੂੰ ਕਿਹਾ ਵੀ ਦੇਖ ਲਓ ਤੁਸੀਂ ਆਫਿਸ, ਤੇ ਆਵਾਜ਼ ਇਹਨਾਂ ਨੂੰ ਮੇਰੀ ਪਹਿਚਾਣ ਹੀ ਲੱਗੀ, ਕਹਿੰਦੇ ਤੁਸੀਂ ਯੁੱਧਵੀਰ ਉਹੀ ਹੋ ਜਿਹੜੇ ਰੇਡੀਓ ਤੇ ਆਉਂਦੇ। ਮੈਂ ਕਿਹਾ ਜੀ ਬਿਲਕੁਲ ਮੈਂ ਉਹੀ ਹਾਂ ਜੀ, ਤੇ ਕਹਿੰਦੇ ਮੀਡੀਆ ਵਾਲੇ ਹੋ ਤੁਸੀਂ, ਹਾਂਜੀ ਹਾਂਜੀ. ਫਿਰ ਉਹਨਾਂ ਨੇ ਕਿਹਾ ਚਲੋ ਮੈਂ ਤੁਹਾਡਾ ਸੁਣਦਾ ਬਹੁਤ ਵਧੀਆ, ਤੁਸੀਂ ਦੇਖ ਲਓ ਕਿਹੜਾ ਲੈਣਾ ਆਫਿਸ. ਤੇ ਇਹ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਰਿਹਾ, 20 ਸਾਲ ਪੁਰਾਣੀ ਗੱਲ ਹੈ ਤਕਰੀਬਨ, ਆਲਮੋਸਟ 20 ਈਅਰਸ ਹੋ ਗਏ ਇਸ ਗੱਲ ਨੂੰ. ਤੇ ਮੈਂ ਕਿਹਾ ਇਹਨਾਂ ਨੇ ਦੋ ਪੋਰਸ਼ਨ ਬਣਾਏ ਸੀ, ਇੱਕ ਗਰਾਊਂਡ ਫਲੋਰ ਸੀਗਾ ਇੱਕ ਫਸਟ ਫਲੋਰ ਸੀਗਾ. ਤੇ ਮੈਨੂੰ ਇਹਨਾਂ ਨੇ ਮਨਜੀਤ ਸਾਹਿਬ ਨੇ ਕਿਹਾ ਕਿ ਦੇਖ ਲਓ ਤੁਸੀਂ ਕਿਹੜਾ ਲੈਣਾ. ਤੇ ਮੈਂ ਕਿਹਾ ਜੀ ਗਰਾਊਂਡ ਫਲੋਰ ਵੀ ਠੀਕ ਹੈ ਤੇ ਫਸਟ ਫਲੋਰ ਵੀ ਠੀਕ ਹੈ, ਤੇ ਤੁਸੀਂ ਦੱਸ ਦਿਓ. ਕਹਿੰਦੇ ਜੀ ਜੇ ਦੋਨੋਂ ਲੈਣੇ ਤਾਂ ਦੋਨੋਂ ਵੀ ਲੈ ਲਓ ਤੁਸੀਂ. ਮੈਂ ਇਹਨਾਂ ਨੂੰ ਪੁੱਛਿਆ ਰੈਂਟ, ਇਹਨਾਂ ਨੇ ਬਹੁਤ ਨੋਮੀਨਲ ਜਿਹਾ, ਬਹੁਤ ਹੀ ਮਤਲਬ ਮੈਨੂੰ ਹੈਰਾਨ ਹੋ ਗਿਆ ਕਿ ਮੈਂ ਕਿਹਾ ਜੀ ਇੰਨਾ ਸਾਨੂੰ ਇਹਨਾਂ ਨੇ. ਉਹ ਕਹਿੰਦੇ ਜੀ ਕੋਈ ਗੱਲ ਨੀ ਉਧਰ ਜੀ, ਤੁਹਾਡੇ ਲਈ ਸਭ ਠੀਕ ਹੈ. ਔਰ ਮੈਂ ਹੈਰਾਨ ਹੋ ਗਿਆ ਕਿ ਇੰਨਾ ਘੱਟ ਰੈਂਟ ਇਹਨਾਂ ਨੇ ਮੈਨੂੰ ਕਿਹਾ. ਸੋ ਮੈਂ ਕਿਹਾ ਜੀ ਚਲੋ ਫਿਰ ਤੇ ਅਸੀਂ ਗਰਾਊਂਡ ਫਲੋਰ ਔਰ ਫਸਟ ਫਲੋਰ ਦੋਨੋਂ ਹੀ ਲੈ ਲੈਂਦੇ ਹਾਂ, ਕੰਮ ਤੇ ਵੱਧਦਾ ਹੀ ਰਹਿੰਦਾ ਹੁੰਦਾ. ਬਟ ਅਸੀਂ ਸਾਡਾ ਬਜਟ ਤੇ ਇੱਕ ਪੋਰਸ਼ਨ ਦਾ ਹੀ ਸੀਗਾ. ਬਟ ਮਨਜੀਤ ਸਾਹਿਬ ਨੇ ਕਿਹਾ ਕੋਈ ਗੱਲ ਨੀ. ਮੈਂ ਫਿਰ ਇਹਨਾਂ ਨੂੰ ਫਸਟ ਐਂਡ ਲਾਸਟ ਦਿੱਤਾ. ਤੇ ਯਕੀਨ ਕਰਨਾ ਮਤਲਬ ਕਿ ਇਹਨਾਂ ਨੇ ਰੈਂਟ ਕਦੇ ਵਧਾਇਆ ਨੀ. ਬਹੁਤ ਐਂਡ ਦੇ ਵਿੱਚ ਜਾ ਕੇ ਮੇਰੇ ਖਿਆਲ ਨਾਲ ਅਸੀਂ 8-10 ਸਾਲ ਉੱਥੇ ਰਹੇ. ਉਹਨਾਂ ਹੋਈ ਸੀ ਤਾਂ ਹੁਣ ਵੀ ਉੱਥੇ 20 ਸਾਲ ਹੋ ਗਏ, ਮਤਲਬ ਵਾਈਲ ਵੀ ਵਰ ਐਸ ਟੈਨੈਂਟਸ ਓਵਰ ਦੇਅਰ. ਸੋ ਇਹਨਾਂ ਨੇ ਬੜੇ ਸਾਲ ਰੈਂਟ ਇਹਨਾਂ ਨੇ ਕੋਈ ਵਧਾਇਆ ਨੀ, ਨੋਮੀਨਲ ਜਾਂ ਕਰਤਾ ਨੇ ਤਾਂ ਨਹੀਂ. ਇੰਨਾ ਇਹਨਾਂ ਨੇ ਪਿਆਰ ਦਿੱਤਾ, ਮਤਲਬ ਵਾਈ ਮੀਡੀਆ ਨੂੰ ਖੜੇ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਮਨਜੀਤ ਸਾਹਿਬ ਦਾ. ਇਹਨਾਂ ਦੇ ਬੇਟੇ ਰਾਜ, ਜਿਨ੍ਹਾਂ ਦੀ ਹੁਣ ਜਿਹੜੇ ਹੁਣ ਸਾਡੇ ਇਸ ਦੁਨੀਆ ਵਿੱਚ ਸਾਨੂੰ ਸਰੀਰਕ ਵਿਛੋੜਾ ਦੇਖ ਰਹੇ, ਬੇਟੇ ਰਾਜ ਵੀ ਆਉਂਦੇ ਜਾਂਦੇ ਸੀਗੇ ਕਈ ਵਾਰ, ਕਿਉਂਕਿ ਸਾਡੇ ਓਨਰ, ਮੇਰਾ ਨੰਬਰ ਹਜੇ ਤੱਕ ਵੀ ਮਨਜੀਤ ਓਨਰ ਦੇ ਤਹਿਤ ਹੀ ਸੇਵ ਹੈ, ਕਿਉਂਕਿ ਹਮੇਸ਼ਾ ਰਿਸਪੈਕਟ ਬਰਕਰਾਰ ਰਹਿਣੀ ਚਾਹੀਦੀ ਹੈ. ਮੇਰੇ ਕੋਲ ਨੰਬਰ ਹਜੇ ਵੀ ਮਨਜੀਤ ਐਜ਼ ਐਨ ਓਨਰ, ਵੀ ਸਾਡੇ ਉੱਥੇ ਯੂਨਿਟ ਦੇ ਓਨਰ ਨੇ ਇਹ. ਤੇ ਉਹ ਫਿਰ ਜਦੋਂ ਇਹਨਾਂ ਨੇ ਫਿਰ 2013 ਚ ਕਿਹਾ ਵੀ ਅਸੀਂ ਇਧਰ ਘਰ ਕਾਫੀ ਬੜਾ ਬਣਾ ਰਹੇ ਹਾਂ ਉੱਥੇ 10 ਏਕੜ ਜ਼ਮੀਨ ਲਈ. ਮੈਂ ਤਾਂ ਉਹੀ ਆ ਵੀ ਰਾਜ ਸਾਹਿਬ ਜਿਹੜੇ ਇਹਨਾਂ ਦੇ ਬੇਟੇ ਨੇ ਜਿਹੜੇ ਹੁਣ ਨਹੀਂ ਰਹੇ ਦੁਨੀਆਂ ਚ, ਬੜੇ ਇਹਨਾਂ ਨੇ ਚਾਵਾਂ ਦੇ ਨਾਲ ਉੱਥੇ ਘਰ ਬਣਾ ਰਹੇ ਆ 10 ਏਕੜ ਦਾ ਉੱਥੇ ਬਾਹਰ ਬੜਾ ਸਾਰਾ. ਮੈਂ ਤਾਂ ਬਹੁਤ, ਅਸੀਂ ਆਪਣਾ ਹੋਟਲ ਵੀ ਇਹਨਾਂ ਕੋਲ, ਹੋਰ ਬਹੁਤ ਮਿਹਨਤੀ ਇੰਨੇ ਮਨਜੀਤ ਸਾਹਿਬ ਵੀ, ਤੁਸੀਂ ਦੇਖੋ ਮਤਲਬ ਇਹਨਾਂ ਕੋਲ ਖੁਸ਼ਬੂ ਆਉਂਦੀ ਹੈ ਮੇਰੇ ਦੇ ਕੱਪੜੇ. ਇਹਨਾਂ ਨੇ ਹਮੇਸ਼ਾ ਹੀ ਮਤਲਬ ਤੁਸੀਂ ਜੱਜ ਹੀ ਨਹੀਂ ਕਰ ਸਕਦੇ ਵੀ ਇੰਨਾ ਕਾਰੋਬਾਰ ਇੰਨਾ ਸਾਰਾ ਡਾਊਨ ਟੂ ਅਰਥ. ਔਰ ਇੱਥੇ ਕਈ ਵਾਰ ਰੇਡੀਓ ਦੇ ਉੱਤੇ ਕਾਲ ਵੀ ਕਰਦੇ ਹੁੰਦੇ ਆ ਆਪਣੀ ਸਾਡੀਆਂ ਬੱਚੀਆਂ ਲਈ, ਛੋਟੀ ਬੱਚੀਆਂ ਲਈ ਇਹਨਾਂ ਨੇ ਬੜੀ ਵਧੀਆ ਕਵਿਤਾਵਾਂ ਪੜ੍ਹੀਆਂ. ਔਰ ਸਪੋਰਟ ਕਰਨੀ ਇਹਨਾਂ ਨੇ ਸਾਰਿਆਂ ਨੂੰ, ਕਮਿਊਨਿਟੀ ਨੂੰ ਇੰਨੀ ਸਪੋਰਟ ਕਰਨੀ. ਸੋ ਚੰਗੇ ਕੌਜ਼ ਲਈ ਹਮੇਸ਼ਾ ਹੀ ਮਨਜੀਤ ਸਾਹਿਬ ਅੱਗੇ. ਔਰ ਉੱਥੇ ਫਿਰ 2013 ਚ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਯੂਨਿਟ ਸੇਲ ਕਰਨੇ ਆ. ਤਾਂ ਮੈਂ ਕਿਹਾ ਮੇਰੇ ਕੋਲ ਕੋਈ, ਕਿਉਂਕਿ ਮੈਂ ਘਰ ਵੀ ਲਿਆ ਸੀ ਉਦੋਂ 2013 ਚ, ਮੈਂ ਘਰ ਮੂਵ ਕੀਤਾ ਸੀ ਨਵਾਂ, ਮੈਂ ਕਿਹਾ ਜੀ ਮੈਂ ਤਾਂ ਘਰ ਮੂਵ ਕੀਤਾ ਥੋੜਾ, ਜਿੰਨੇ ਕੁ ਪੈਸੇ ਸੀ ਉਸ ਤੋਂ ਜ਼ਿਆਦਾ ਤਾਂ ਹੀ ਲੈ ਬੈਠੇ, ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹੈ. ਕਹਿੰਦੇ ਕੋਈ ਗੱਲ ਨੀ, ਮੈਂ ਫਾਈਨੈਂਸ ਵੀ ਤੁਹਾਨੂੰ ਕਰ ਦੇਵਾਂਗਾ, VTP ਵੀ ਦੇ ਦਿਆਂਗਾ, ਔਰ ਮੈਨੂੰ ਤੁਸੀਂ ਥੋੜੀ ਜਿਹੀ ਡਾਊਨ ਪੇਮੈਂਟ 50-70 ਹਜ਼ਾਰ 80 ਹਜ਼ਾਰ ਜੇ ਕਰ ਦਿਓ. ਮੈਂ ਕਿਹਾ ਜੀ 50-70 ਹਜ਼ਾਰ ਕਰ ਦਿਆਂਗੇ, ਤੇ ਬਾਕੀ ਉਹ ਕਹਿੰਦੇ ਪੈਸੇ ਮੈਂ ਆਪਣੇ ਆਪ ਦੇ ਦਿਆਂਗਾ, ਤੁਸੀਂ ਬਾਏ ਕਰ ਲਓ ਯੂਨਿਟ. ਮੈਂ ਕਿਹਾ ਠੀਕ ਹੈ ਜੀ. ਤੇ ਯੂਨਿਟ ਅਸੀਂ ਇਹਨਾਂ ਤੋਂ ਬਾਏ ਕਰ ਲਿਆ. ਔਰ ਮੈਂ ਕਹਿੰਦਾ ਇੰਨੀ ਇਹਨਾਂ ਨੇ ਸਪੋਰਟ ਕੀਤੀ ਜਿਹਦੀ ਕੋਈ ਹੱਦ ਨਹੀਂ. ਸੋ ਪਰਮਾਤਮਾ ਨੇ ਕਿਸ ਤਰ੍ਹਾਂ ਇਹ ਕੀਤਾ ਹੈ ਤੇ ਪਰਮਾਤਮਾ ਹੀ ਜਾਣੇ. ਕੱਲ ਆਈ ਵਾਸ ਸ਼ੌਕਡ ਜਦੋਂ ਜਪਨਮ ਸਾਹਿਬ ਨੇ ਮੈਨੂੰ ਦੱਸਿਆ. ਸੋ ਯੰਗ ਨੌਜਵਾਨ ਬੱਚੇ ਦਾ ਚਲੇ ਜਾਣਾ, ਵੈਰੀ ਨਾਈਸ ਪਰਸਨ, ਯੰਗ ਡਾਇਨਾਮਿਕ. ਮੈਨੂੰ ਆਖਰੀ ਵਾਰ ਹਜੇ ਵੀ ਯਾਦ ਆ ਕਿ, ਕਿਉਂਕਿ ਹੁਣ ਤੇ ਉਹਨਾਂ ਨਾਲ ਸਰੀਰਕ ਮੁਲਾਕਾਤ ਨਹੀਂ ਹੋਏਗੀ, ਆਈ ਮੈਟ ਹਿਮ ਐਟ TD Bank. ਉੱਥੇ ਵੀ ਖੜੇ ਹੋ ਕੇ ਸਾਡੀ ਅੱਗੇ ਪਿੱਛੇ ਅਸੀਂ ਖੜੇ ਸੀਗੇ ਲਾਈਨਾਂ ਦੇ, ਉੱਥੇ ਵੀ ਸਾਡੀ ਗੱਲਬਾਤ ਜਿਹੜੀ ਹੈ ਉਹ ਹੁੰਦੀ ਰਹੀ ਰਾਜ ਸਾਹਿਬ ਦੇ ਨਾਲ. ਸੋ ਕਿਉਂਕਿ ਉਹ ਕਹਿੰਦੇ ਸੀ ਮੇਰੇ ਫਾਦਰ ਸਾਹਿਬ ਤੁਹਾਨੂੰ ਸੁਣਦੇ ਸੀਗੇ, ਹਾਲਾਂਕਿ ਬੱਚਾ ਇੱਥੇ ਦਾ ਬੋਨ ਬਰਾਟਾ ਵਾ, ਕਹਿੰਦੇ ਮੈਨੂੰ ਵੀ ਆਦਤ ਪੈ ਗਈ ਹੁਣ ਤੁਹਾਡਾ ਰੇਡੀਓ ਸੁਣਨ ਦੀ. ਸੋ ਉੱਥੇ ਫਿਰ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ ਸੀ, ਕਦੇ ਵੀ ਮਿਲਣਾ ਆਫਿਸ ਵੀ ਆਉਂਦੇ ਸੀ ਤੇ ਫਿਰ ਬਾਹਰ ਵੀ ਕਦੇ ਮਿਲਣਾ. ਤੇ ਮੈਂ ਕੱਲ ਹੈਰਾਨ ਹੋ ਗਿਆ, ਮੈਂ ਕਿ ਹਾਊ ਇਜ਼ ਦਿਸ ਪੋਸੀਬਲ. ਚਲੋ ਪਰਮਾਤਮਾ ਦੀ ਮਰਜ਼ੀ ਹੈ. ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਇਹਦੀਆਂ ਡਿਟੇਲਸ ਜਿਹੜੀਆਂ ਅਸੀਂ ਲਗਾਤਾਰ ਤੁਹਾਡੇ ਲਈ ਜਿਹੜਾ ਉਹ ਚੈਨਲ ਵਾਈਜ਼ ਦੇ ਉੱਤੇ ਜਿਹੜੀਆਂ ਉਹ ਸ਼ੇਅਰ ਕਰਦੇ ਰਵਾਂਗੇ. ਔਰ ਨਿਗਾਹ ਸਾਡੀ ਲਗਾਤਾਰ ਜਿਹੜੀ ਹੈ ਉਹ ਡੇਲੀ ਵੀ ਬਰਕਰਾਰ ਹੈ ਇਸ ਵੇਲੇ, ਜਿੱਥੇ ਕਿ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਇਸ ਵੇਲੇ ਕੇਜਰੀਵਾਲ ਸਾਹਿਬ ਜਿਹੜੇ ਉਹਨਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ. ਤੁਹਾਨੂੰ ਜੇ ਯਾਦ ਹੋਏ ਤੇ 2022 ਦੇ ਵਿੱਚ ਮਨੀਸ਼ ਸਿਸੋਦੀਆ ਸਾਹਿਬ ਦੀ ਗ੍ਰਿਫਤਾਰੀ ਹੋਈ ਸੀ, ਔਰ ਉਸ ਤੋਂ ਬਾਅਦ ਫਿਰ ਸੰਜੇ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਉਹਨਾਂ ਨੂੰ ਇਸ ਮਾਮਲੇ 'ਚ ਅਜੇ ਤੱਕ ਬੇਲ ਨਹੀਂ ਮਿਲੀ. ਔਰ ਹੁਣ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕਿਸੇ ਵੀ ਕੜੀ ਜਿਹੜੀ ਆ ਉਹ ਹੋ ਸਕਦੀ ਹੈ. ਅਸੀਂ ਤੁਹਾਨੂੰ ਲਗਾਤਾਰ ਇਹਦੇ ਉੱਤੇ ਅਪਡੇਟਡ ਜਿਹੜੀ ਆ ਉਹ ਰੱਖਾਂਗੇ ਜੀ. ਸਰ ਅਜੀ ਮੈਂ ਚਾਹਾਂਗਾ ਸਾਡੇ ਸਪੋਂਸਰ ਜ਼ਰੂਰ ਇਸ ਪੁਆਇੰਟ ਦੇ ਉੱਤੇ 1 ਜਾਂ 1.5 ਮਿੰਟ ਹੀ ਲੈਣਾ, ਸਾਡੇ ਸਪੋਂਸਰ ਜਿਹੜੇ ਨੇ ਉਹ ਅਨਾਊਂਸ ਕਰ ਲਈਏ ਇਸ ਵੇਲੇ. ਹਾਂਜੀ
ਜੀ, ਹਮਾਰੇ ਸਾਥ ਰਵਿੰਦਰ ਜੱਸੂ ਜੀ ਜੁੜੇ ਹੋਏ.
ਰਵਿੰਦਰ ਜੱਸੂ ਜੀ, ਸਤਿ ਸ੍ਰੀ ਅਕਾਲ, ਬਹੁਤ ਵੈਲਕਮ ਜੀ, ਕੀ ਹਾਲ ਹੈ ਜੀ?
ਹਾਂਜੀ ਜਦਵੀਰ ਜੀ, ਬਹੁਤ ਵਧੀਆ ਜੀ. ਸਤਿ ਸ੍ਰੀ ਅਕਾਲ ਤੁਹਾਨੂੰ ਅਤੇ ਆਪਣੇ ਸਰੋਤਿਆਂ ਨੂੰ, ਪਿਆਰ ਭਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ.
ਗੁੱਡ ਮਾਰਨਿੰਗ ਜੀ। ਸਰ ਰਵਿੰਦਰ ਜੱਸੂ ਜੀ, ਮੈਂ ਨੰਬਰ ਅਨਾਊਂਸ ਕਰ ਦਿੰਦਾ 647-588-9794, ਔਰ ਤੁਸੀਂ FHSA ਦੇ ਬਾਰੇ ਸਾਨੂੰ ਅੱਜ ਦੱਸੋ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਅਵੇਲੇਬਲ ਹੈ।
ਹਾਂਜੀ ਦੇਖੋ ਜੀ, FHSA ਜਿਹੜਾ ਹੈਗਾ ਇਹਦਾ ਜਿਹੜਾ ਫੁੱਲ ਫਾਰਮ ਹੈਗਾ ਫਸਟ ਹੋਮ ਸੇਵਿੰਗ ਅਕਾਊਂਟ ਕਹਿੰਦੇ ਇਹਨੂੰ। ਇਹ 1 April ਇਹਨਾਂ ਨੇ 2023 ਦੇ ਵਿੱਚ ਆਪਣੇ ਟੂਡੋ ਸਰਕਾਰ ਨੇ ਇਹ ਸਟਾਰਟ ਕੀਤਾ ਸੀਗਾ ਇਹਨਾਂ ਨੇ, ਕਿਉਂਕਿ ਹਾਊਸਿੰਗ ਕ੍ਰਾਈਸਿਸ ਦੇ ਕਰਕੇ ਇਹਨਾਂ ਨੇ ਬਹੁਤ ਵਧੀਆ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ, ਜਿਹਦੇ ਵਿੱਚ ਕਿ ਐਸੀ ਜਿਹੜੀ ਮਨੀ ਜਿਹੜੀ ਸਾਡੀ ਗਰੋ ਜਿਹੜੀ ਹੋ ਰਹੀ ਹੈਗੀ ਹੈ ਟੈਕਸ ਫ੍ਰੀ ਹੁੰਦੀ ਹੈਗੀ ਹੈ। ਜਦੋਂ ਤੁਸੀਂ ਫਸਟ ਟਾਈਮ ਹੋਮ ਬਾਏ ਕਰਨਾ ਹੈਗਾ ਤੇ ਤੁਹਾਡੀ ਜਦੋਂ ਤੁਸੀਂ ਪੈਸੇ ਇਨਵੈਸਟ ਕਰਦੇ ਤਾਂ ਪੈਸੇ ਤੁਹਾਡੇ ਟੈਕਸ ਫ੍ਰੀ ਗਰੋ ਹੁੰਦੇ ਹੈਗੇ ਆ, ਕੰਟਰੀਬਿਊਸ਼ਨ ਜਿਹੜਾ ਹੈਗਾ ਤੁਹਾਡਾ ਉਹ ਟੈਕਸ ਡਿਡਕਟੇਬਲ ਹੈਗਾ। ਬਹੁਤ ਵਧੀਆ ਗੁੱਟ ਹੈਗਾ, ਜਦੋਂ ਤੁਸੀਂ RRSP ਲੈਂਦੇ ਆ ਉਹਦੇ ਵਿੱਚ ਵੀ ਤੁਹਾਡਾ ਟੈਕਸ ਡਿਡਕਟੇਬਲ ਹੈਗਾ, ਪਰ ਜਦੋਂ ਤੁਸੀਂ RRSP ਚੋਂ ਕਢਾਉਂਦੇ ਆ ਤਾਂ ਤੁਸੀਂ ਯੂ ਹੈਵ ਟੂ ਪੇ ਟੈਕਸ। ਪਰ ਇਹਦੇ ਵਿੱਚ FHSA ਦੇ ਵਿੱਚ ਤੁਹਾਨੂੰ ਜਿਹੜਾ ਜਦੋਂ ਤੁਸੀਂ ਪੈਸੇ ਕਢਾਉਂਦੇ ਆ ਤਾਂ ਇਹਦੇ ਉੱਤੇ ਕੋਈ ਟੈਕਸ ਨਹੀਂ ਪੇ ਕਰਨਾ, ਤੁਸੀਂ ਕੰਟਰੀਬਿਊਸ਼ਨ ਤੁਹਾਡਾ ਪਰ ਜਿਹੜਾ ਹੈ ਉਹ ਟੈਕਸ ਡਿਡਕਟੇਬਲ ਹੈਗਾ, ਤੇ ਜਿਹੜੀ ਇਨਕਮ ਜਿਹੜੀ ਉੱਥੇ ਗਰੋ ਹੁੰਦੀ ਹੈਗੀ ਆ ਉਹ ਟੈਕਸ ਫ੍ਰੀ ਹੋ ਰਹੀ ਹੈਗੀ, ਤੇ ਬਹੁਤ ਵਧੀਆ ਚੀਜ਼ ਹੈਗੀ ਹੈ। ਤੇ ਇਹ $8,000 ਤੁਸੀਂ ਆਪਣੇ ਜਿਹੜੇ ਕੈਲੰਡਰ ਈਅਰ ਦੇ ਵਿੱਚ ਇੱਕ ਵਾਰੀ ਦੇ ਸਕਦੇ ਹੈਗੇ ਆ, ਤਾਂ ਡੈਡਲਾਈਨ ਇਹਦੀ ਹੁੰਦੀ ਹੈਗੀ ਆ December 31, ਤੇ ਮੈਕਸੀਮਮ ਤੁਸੀਂ $40,000 ਇਹਦੇ ਵਿੱਚ ਪਾ ਸਕਦੇ ਆ। ਜਿੱਦਾਂ ਹੁਣ ਬੰਦੇ ਨੇ ਇਸ ਸਾਲ ਕਰਨਾ ਤਾਂ ਤੁਸੀਂ ਪਿਛਲੇ ਸਾਲ ਦਾ ਕੈਰੀ ਫਾਰਵਰਡ ਹੋ ਗਿਆ ਤਾਂ ਤੁਸੀਂ $16,000 ਤੱਕ ਵੀ ਇਹਦੇ ਵਿੱਚ ਪਾ ਸਕਦੇ ਹੈਗੇ ਆ। ਤੇ ਐਲੀਜੀਬਿਲਟੀ ਇਹਦੀ ਇਹ ਹੁੰਦੀ ਆ ਕਿ ਤੁਸੀਂ ਕੈਨੇਡੀਅਨ ਰੈਜੀਡੈਂਟ ਚਾਹੀਦੇ ਹੈਗੇ ਆ, 18 ਸਾਲ ਤੋਂ ਉੱਪਰ ਬੰਦੇ ਦੀ ਏਜ ਚਾਹੀਦੀ, ਤੇ ਮੈਕਸੀਮਮ ਜਿਹੜੀ ਏਜ ਇਹਦੀ ਹੈਗੀ ਆ 71 ਈਅਰ ਹੈਗੀ ਆ, ਤੇ December 31 ਤੱਕ ਜਦੋਂ ਤੁਸੀਂ 71 ਈਅਰ ਦੇ ਹੋਏ ਨੇ ਉਦੋਂ ਤੁਸੀਂ ਇਹ ਚ ਕੰਟਰੀਬਿਊਸ਼ਨ ਕਰ ਸਕਦੇ ਹੈਗੇ ਆ। ਤੇ ਤੁਸੀਂ ਇਹਨੂੰ RRSP ਤੇ ਰਿਫ ਦੇ ਵਿੱਚ ਵੀ ਟੈਕਸ ਵੀ ਤੁਸੀਂ ਇਹਨੂੰ ਟ੍ਰਾਂਸਫਰ ਕਰ ਸਕਦੇ ਹੈਗੇ। ਬਹੁਤ ਵਧੀਆ ਓਪਰਚੁਨਿਟੀ ਹੈਗੀ ਆ ਬੱਚਿਆਂ ਦੇ ਵਾਸਤੇ, ਕਿਉਂਕਿ ਸਾਡੇ ਜਿਹੜੇ ਬੱਚੇ ਹੈਗੇ ਆ ਇਹਨਾਂ ਨੇ ਗਾਂ ਮਕਾਨ ਲੈਣੇ ਹੈਗੇ ਆ ਜਿਹੜੇ 20-22 ਸਾਲ ਦੇ ਹੈਗੇ ਆ, ਤਾਂ ਰਾਈਟ ਵੇ ਡਾਊਨ ਪੇਮੈਂਟ ਤੁਹਾਡੇ ਕੋਲ ਇਕੱਠੀ ਨਹੀਂ ਹੁੰਦੀ, ਉਹਦੇ ਵਾਸਤੇ ਇਹ ਇੱਕ ਵਧੀਆ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਤੁਸੀਂ ਆਪਣੇ ਪੈਸੇ ਪਾ ਲੈਣੇ ਹੈਗੇ ਆ, ਟੈਕਸ ਦੇ ਵਿੱਚ ਰਿਬੇਟ ਲੈ ਲੈਣੇ ਹੈਗੇ ਆ, ਤੇ ਵਿਦਡਰਾਅ ਜਦੋਂ ਕਰਦੇ ਆ ਤਾਂ ਉਸ ਵੇਲੇ ਤੁਹਾਨੂੰ ਕੋਈ ਟੈਕਸ ਪੇ ਕਰਨ ਦੀ ਲੋੜ ਨਹੀਂ ਹੈਗੀ। ਤੇ ਇਹ ਬੜਾ ਕੁਐਸਚਨ ਆਉਂਦਾ ਸਾਨੂੰ ਕਿ ਅਸੀਂ ਇਨਵੈਸਟ ਕਿੱਥੇ ਕਰੀਏ ਤੇ ਕਿਹੜੀ ਜਗ੍ਹਾ ਤੇ ਪਾਈਏ ਇਨਵੈਸਟਮੈਂਟ ਦੇ ਵਿੱਚ, ਤਾਂ ਇਹਦੇ ਵਿੱਚ 4 ਟਾਈਪ ਦੀਆਂ ਇਨਵੈਸਟਮੈਂਟ ਹੁੰਦੀਆਂ। ਤੁਸੀਂ ਬੈਂਕ ਦੇ ਵਿੱਚ ਵੀ ਕਰ ਸਕਦੇ ਹੋ, ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਕਰ ਸਕਦੇ ਹੈਗੇ ਆ। ਬੈਂਕ ਦੇ ਵਿੱਚ ਇਹ ਹੁੰਦਾ ਕਿ ਉਹਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਮਿਊਚਲ ਫੰਡ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਹੁੰਦੀ ਹੈਗੀ ਆ, ਤੇ ਮਿਊਚਲ ਫੰਡ ਦੇ ਵਿੱਚ ਜੇ ਵੱਧ ਗਿਆ ਤਾਂ ਵੀ ਤੁਹਾਡੇ, ਤਾਂ ਜੇ ਘੱਟ ਗਿਆ ਤਾਂ ਵੀ ਤੁਹਾਡੇ, ਉਹਦੇ ਵਿੱਚ ਕੋਈ ਐਡੀ ਗਰੰਟੀ ਨਹੀਂ ਹੁੰਦੀ। ਤੇ ਇਸ ਕਰਕੇ ਇੰਸ਼ੋਰੈਂਸ ਕੰਪਨੀ ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਗਰੰਟੀ ਦਿੰਦੀਆਂ ਹੈਗੀਆਂ ਤੁਹਾਡੇ ਪੈਸੇ ਦਾ ਜਿਹੜਾ ਹੈਗਾ, ਉਹਦੇ ਵਿੱਚ ਡੈਥ ਬੈਨੀਫਿਟ ਐਂਡ ਮੈਚਿਓਰਟੀ ਗਰੰਟੀ ਜਿਹੜੀ ਦਿੰਦੀਆਂ ਹੈਗੀਆਂ। ਤੇ ਸਭ ਤੋਂ ਪਹਿਲਾਂ ਹੈਗਾ ਸੈਗੀਗੇਟਡ ਫੰਡ ਜਿਹਦੇ ਵਿੱਚ ਤੁਸੀਂ ਇਨਵੈਸਟ ਕਰਦੇ ਹੈਗੇ ਆ, ਦੂਜਾ ਜਿਹੜਾ ਆ ਗਰੰਟਡ ਇੰਟਰਸਟ ਫੰਡ ਦੇ ਵਿੱਚ ਇਨਵੈਸਟ ਕਰ ਸਕਦੇ ਆ, ਹਾਈ ਇੰਟਰਸਟ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੈਗੇ ਆ, ਤੇ ਡੇਲੀ ਇੰਟਰਸਟ ਫੰਡ ਦੇ ਵਿੱਚ ਇਨਵੈਸਟ ਕਰ ਸਕਦੇ ਹੈਗੇ ਆ। ਸੈਗੀਗੇਟਡ ਫੰਡ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਇਹਦੀ ਪ੍ਰੋਟੈਕਸ਼ਨ ਹੈਗੀ ਤੁਹਾਡੀ ਜਿਹੜੀ ਤੁਸੀਂ ਅਮਾਊਂਟ ਇਨਵੈਸਟ ਕਰਦੇ ਹੈਗੇ, ਇਹਦੀ ਮੈਚਿਓਰਟੀ ਐਂਡ ਡੈਥ ਦੀ ਇਹਦੀ ਗਰੰਟੀ ਹੈਗੀ ਆ, ਤੁਹਾਨੂੰ ਅਵਾਇਡ ਕਰ ਦਿੰਦੀ ਹੈਗੀ ਪ੍ਰੋਵੇਟ ਫੀ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈਗੀ ਹੈ ਤਾਂ ਉਹ ਤੁਹਾਡੀ ਇਨਕਮ ਦੇ ਵਿੱਚ ਆ ਜਾਂਦਾ, ਤੁਹਾਡੀ ਅਸਟੇਟ ਦੇ ਵਿੱਚ ਚਲੇ ਜਾਂਦੇ ਹੈਗਾ, ਤੇ ਉੱਥੇ ਪ੍ਰੋਵੇਟ ਲੱਗਦੀ ਹੈਗੀ ਆ। ਤਾਂ ਜੇ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਥਰੂ ਇਹਨੂੰ ਇਨਵੈਸਟ ਕਰਦੇ ਹੈਗੇ ਤਾਂ ਤੁਹਾਨੂੰ ਪ੍ਰੋਵੇਟ ਫੀ ਨਹੀਂ ਲੱਗਦੀ, ਤੁਹਾਨੂੰ ਉਸ ਵੇਲੇ ਤੁਹਾਡੇ ਪੈਸੇ ਬਚ ਜਾਂਦੇ ਹੈਗੇ। ਇਸ ਕਰਕੇ ਬੈਨੀਫਿਟ ਹੈਗਾ ਕਿ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਇੰਸ਼ੋਰੈਂਸ ਕੰਪਨੀ ਦੇ ਵਿੱਚ ਤੁਸੀਂ ਇਹਨੂੰ ਇਨਵੈਸਟ ਕਰੋ, ਨਾ ਕਿ ਬੈਂਕ ਦੇ ਵਿੱਚ ਕਰੋ। ਤੇ ਦੂਜਾ ਇਹ ਕ੍ਰੈਡੀਟਰ ਪ੍ਰੋਟੈਕਸ਼ਨ ਇਹਦੀ ਹੈਗੀ ਆ, ਕੋਈ ਵੀ ਕ੍ਰੈਡੀਟਰ ਇਹਨੂੰ ਜਿਹੜਾ ਹੈਗਾ ਆ ਉਹ ਅਸੈਸ ਨਹੀਂ ਕਰ ਪਾਉਂਦਾ। ਇਹ ਬੜੀ ਵੱਡੀ ਬਹੁਤ ਬਹੁਤ ਬੈਨੀਫਿਟ ਵਾਲੀ ਇਹਦੇ ਵਿੱਚ ਜਿਹੜੇ ਬੈਨੀਫਿਟਸ ਆ ਇਹ ਸ਼ੋਅ ਕਰਦਾ ਹੈਗਾ ਇਹਦੇ ਵਿੱਚ। ਤੇ ਇਸ ਤੋਂ ਇਲਾਵਾ ਤੁਸੀਂ GIS ਵੀ ਲੈ ਸਕਦੇ ਹੈਗੇ ਆ, 100% ਜਿਹਦੇ ਵਿੱਚ ਪ੍ਰਿੰਸੀਪਲ ਗਰੰਟਡ ਹੈਗਾ, ਇਹਦੇ ਵਿੱਚ ਕੋਈ ਮੈਨੇਜਮੈਂਟ ਫੀ ਨਹੀਂ ਹੁੰਦੀ। ਹਾਈ ਇੰਟਰਸਟ ਸੇਵਿੰਗ ਅਕਾਊਂਟ ਹੈਗੇ ਆ, ਜਿਹੜੇ ਚੈਕਿੰਗ ਅਕਾਊਂਟ ਤੋਂ ਜ਼ਿਆਦਾ ਤੁਹਾਨੂੰ ਇੰਟਰਸਟ ਉਹਦੇ ਉੱਤੇ ਮਿਲ ਜਾਂਦਾ ਹੈਗਾ, ਤੇ ਉਹ ਜਿਹੜਾ ਹੈਗਾ ਹਾਈ ਇੰਟਰਸਟ ਸੇਵਿੰਗ ਅਕਾਊਂਟ ਵੀ ਪਾ ਸਕਦੇ ਹੈਗੇ ਆ, ਜਾਂ ਤੁਸੀਂ ਡੇਲੀ ਇੰਟਰਸਟ ਸੇਵਿੰਗ ਅਕਾਊਂਟ ਦੇ ਵਿੱਚ ਡੇਲੀ ਇੰਟਰਸਟ ਜੋ ਵੀ ਮਾਰਕੀਟ ਦੀ ਵੈਲਿਊ ਹੈਗੀ ਆ ਉਹਦੇ ਹਿਸਾਬ ਦੇ ਨਾਲ ਕਰ ਸਕਦੇ ਹੈਗੇ ਆ। ਤਾਂ ਬਹੁਤ ਵਧੀਆ ਓਪਰਚੁਨਿਟੀ ਹੈਗੀ ਹੈ, ਤੁਸੀਂ ਆਪਣੇ ਪੈਸੇ, ਅਸੀਂ ਕਹਿੰਦੇ ਹਾਂ ਵੀ ਬੜੀ ਹਾਰਡ ਅਰਨਡ ਮਨੀ ਹੈਗੀ ਹੈ, ਤਾਂ ਵਾਈ ਨੋਟ ਅਸੀਂ ਇੱਕ ਇਸ ਪ੍ਰੋਗਰਾਮ ਦੇ ਵਿੱਚ ਇਨਵੈਸਟ ਕਰੀਏ। ਜੇ ਅਸੀਂ RRSP ਦੇ ਵਿੱਚ ਪਾਉਂਦੇ ਹਾਂ ਉਹਦੇ ਥਰੂ ਵੀ ਤੁਸੀਂ ਹੋਮ ਬਾਇਰ ਪਲਾਨ ਦੇ ਥਰੂ ਤੁਸੀਂ ਆਪਣਾ ਜਿਹੜਾ ਟੈਕਸ ਫ੍ਰੀ ਕਢਾ ਸਕਦੇ ਹੈਗੇ ਆ, ਪਰ ਉਹਦੇ ਇਹ ਹੁੰਦੀ ਕਿ 15 ਸਾਲਾਂ ਦੇ ਬਾਅਦ ਤੁਸੀਂ ਉਹਨੂੰ ਵਾਪਸ ਉਸ ਇਨਕਮ ਦੇ ਉਸ ਉਹਨੂੰ ਜਿਹੜੇ ਪੈਸੇ ਕਢਾਏ ਉਹਨਾਂ ਨੂੰ ਵਾਪਸ ਪਾਉਣਾ ਹੁੰਦਾ। ਜੇ ਤੁਸੀਂ ਨਹੀਂ ਪਾਉਂਦੇ ਆਫਟਰ 2 ਈਅਰਸ ਤੁਹਾਡੀ ਉਹ ਇਨਕਮ ਦੇ ਵਿੱਚ ਐਡ ਹੋ ਜਾਂਦਾ ਤੇ ਤੁਸੀਂ ਉੱਥੇ ਟੈਕਸ ਪੇ ਕਰਨਾ। ਇਸ ਕਰਕੇ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਸਾਨੂੰ FHSA ਲੈਣਾ ਚਾਹੀਦਾ ਕਿ RRSP ਲੈਣੀਆਂ ਚਾਹੀਦੀਆਂ। RRSP ਜਿਹੜੀ ਹੈਗੀ ਉਹਦੇ ਥਰੂ ਵੀ ਤੁਸੀਂ ਆਪਣਾ ਹੋਮ ਵਰਕ ਪਲਾਨ ਦੇ ਥਰੂ ਪੈਸੇ ਬਾਹਰ ਕਢਾ ਸਕਦੇ ਹੈਗੇ ਆ, ਪਰ ਉਹਦੇ ਤੇ ਤੁਹਾਡੀ ਬਾਅਦ ਦੇ ਵਿੱਚ ਇਨਕਮ ਦੇ ਵਿੱਚ ਆ ਜਾਂਦਾ, ਤੁਸੀਂ ਉਹਦੇ ਟੈਕਸ ਪੇ ਕਰਨਾ ਹੈਗਾ। FHFA ਸਪੈਸ਼ਲੀ ਜਿਹੜਾ ਤੁਹਾਡੇ ਫਸਟ ਟਾਈਮ ਹੋਮ ਬਾਇਰ ਦੇ ਵਾਸਤੇ ਹੈਗਾ, ਤੇ ਇਹਦੇ ਵਿੱਚ ਤੁਸੀਂ ਜਦੋਂ ਪੈਸੇ ਕਢਾ ਲਏ ਹੈਗੇ ਉੱਥੇ ਟੈਕਸ ਨਹੀਂ ਪੇ ਕਰਨਾ, ਪਰ ਜਦੋਂ ਤੁਸੀਂ ਟੈਕਸ ਦੇ ਵਿੱਚ ਜਦੋਂ ਤੁਸੀਂ ਇਹਦੇ ਵਿੱਚ ਪੈਸੇ ਪਾਉਣੇ ਹੈਗੇ ਤਾਂ ਤੁਸੀਂ ਟੈਕਸ ਜਿਹੜਾ ਹੈਗਾ ਆ ਉਹ ਡਿਡਕਟ ਕਰਵਾ ਸਕਦੇ, ਤੁਹਾਨੂੰ ਟੈਕਸ ਡਿਡਕਟੇਬਲ ਇਹ ਹੈਗਾ, ਤਾਂ ਤੁਹਾਡੀ ਇਨਕਮ ਜਿਹੜੀ ਆ ਉਹ ਰਿਡਿਊਸ ਹੋ ਜਾਂਦੀ ਹੈਗੀ ਆ। ਹੋਰ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਆ 6478897 94 647588 9497। ਹਾਂਜੀ ਜਦਵੀ ਜੀ
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਜਾਣ ਤੋਂ ਪਹਿਲਾਂ ਬ੍ਰੀਫਲੀ ਬਹੁਤ ਹੀ ਬ੍ਰੀਫਲੀ ਹੋਰ ਜਾਣਕਾਰੀ ਦੇਣਾ ਚਾਹੋ ਵੀ ਦੇ ਦਿਓ ਔਰ ਫੋਨ ਨੰਬਰ ਕੁਇਕਲੀ ਦੇ ਦਿਓ ਬਸ।
ਹਾਂਜੀ ਫੋਨ ਨੰਬਰ 6475887994, ਥੋੜਾ ਜਿਹਾ ਇਹਦੇ ਵਿੱਚ ਐਡ ਕਰ ਦਿੰਦਾ ਮੈਂ ਤੁਹਾਡੇ 30 ਸਕਿੰਟ ਲੈ ਕੇ ਕਿ ਜੇ ਕੋਈ ਵੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਜਾਂ ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜਾਰਡਨ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਹਾਂ, ਅੱਧੇ ਘੰਟੇ ਦੀ ਮੁਲਾਕਾਤ ਕਰੋ ਜਿਹਦੇ ਵਿੱਚ ਅਸੀਂ ਤੁਹਾਨੂੰ ਪੂਰੇ ਪਲੇਟਫਾਰਮ ਦੇ ਬਾਰੇ ਦੱਸਾਂਗੇ ਕਿ ਮਾਰਕੀਟ ਕਿਸ ਤਰੀਕੇ ਦੇ ਨਾਲ ਕੰਮ ਚੱਲਦਾ ਹੈਗਾ ਤੇ ਕਿਹੜਾ ਬੈਨੀਫਿਟ ਕਿਹੜਾ ਪਲੇਟਫਾਰਮ ਤੁਹਾਡੇ ਵਾਸਤੇ ਹੈਗਾ। ਫੋਨ ਨੰਬਰ 6475889794 647588 9497। ਆਲਵੇਜ ਮੈਂ ਕਹਿੰਦਾ ਕਿ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਮੁਲਾਕਾਤ ਦੀ ਕੋਈ ਕੌਜ਼ ਨਹੀਂ, ਹੋ ਸਕਦਾ ਮੁਲਾਕਾਤ ਜਿਹੜੀ ਤੁਹਾਡੀ ਲਾਈਫ ਚੇਂਜ ਕਰੇ। ਥੈਂਕ ਯੂ ਜਦਵੀਰ ਜੀ।
ਬਹੁਤ ਸ਼ੁਕਰੀਆ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਆਲ ਦਾ ਬੈਸਟ, ਥੈਂਕ ਯੂ ਸਰ, ਥੈਂਕ ਯੂ। ਹਾਂਜੀ ਗੱਲਬਾਤ ਸਾਡੀ ਇਸ ਤਰ੍ਹਾਂ ਜਾਰੀ ਰਹੇਗੀ ਔਰ ਅਰਵਿੰਦ ਕੇਜਰੀਵਾਲ ਹੋਣਾ ਦੇ ਘਰ ਦੇ ਬਾਹਰ ਕੀ ਚੱਲ ਰਿਹਾ ਹੈ ਉਹਦੇ ਤੇ ਨਿਗਾਹ ਸਾਡੀ ਬਰਕਰਾਰ ਹੈਗੀ ਹੈ। ਅਰਵਿੰਦ ਕੇਜਰੀਵਾਲ ਹੋਣਾ ਦੇ ਘਰ ਪੱਤਰਕਾਰ ਇਕੱਠੇ ਹੋਏ ਨੇ, ਬਹੁਤ ਵੱਡੀ ਰੈਪਿਡ ਐਕਸ਼ਨ ਫੋਰਸ ਪੁਲਿਸ ਰੈਪਿਡ ਐਕਸ਼ਨ ਫੋਰਸ ਔਰ ED ਦੇ ਬੜੇ ਸੀਨੀਅਰ ਅਧਿਕਾਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਇਸ ਵੇਲੇ ਮੌਜੂਦ। ਸੁਣਦੇ ਬਾਹਰ ਉੱਤੇ ਕੀ ਡਿਵੈਲਪਮੈਂਟ ਹੋ ਰਹੀ ਹੈ। ਕਿਸੇ ਨੂੰ ਵੀ ਉੱਥੇ ਆਉਣ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਜਿਵੇਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਬਾਰੇ ਜੋ ਮੈਨੂੰ ਐਸਾ ਲੱਗ ਰਿਹਾ ਹੈ ਕਿ ਯੈਸ ਰੈਪਿਡ ਐਕਸ਼ਨ ਫੋਰਸ ਵੀ ਹੈ, ਗ੍ਰਿਫਤਾਰੀ ਦੀ ਪੂਰੀ ਤਰ੍ਹਾਂ ਤਿਆਰੀ ਚੱਲ ਰਹੀ ਹੈ ਇਸ ਵੇਲੇ। ਸੋ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਆਤਿਸ਼ੀ ਜੀ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਸੌਰਵ ਭਾਰਦਵਾਜ ਸਾਹਿਬ ਮੰਤਰੀ ਹੈਗੇ ਨੇ ਉਹ ਵੀ, ਸੌਰਵ ਭਾਜਵਾ ਸਾਹਿਬ ਕੈਬਨਿਟ ਮੰਤਰੀ ਉਹਨਾਂ ਨੂੰ ਵੀ ਘਰ ਦੇ ਬਾਹਰ ਹੀ ਰੋਕਤਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾਣਾ ਬਿਲਕੁਲ ਵੀ, ਕੋਈ ਫੋਨ ਤੇ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ। ਸੋ ਦੀਜ਼ ਆਰ ਵੈਰੀ ਇੰਪੋਰਟੈਂਟ ਡਿਵੈਲਪਮੈਂਟ ਜੋ ਇਸ ਵੇਲੇ ਹੋ ਰਹੀਆਂ ਨੇ, ਅਸੀਂ ਲਗਾਤਾਰ ਤੁਹਾਨੂੰ ਇਹਨਾਂ ਡਿਵੈਲਪਮੈਂਟ ਦੇ ਨਾਲ ਜੋੜ ਕੇ ਰੱਖਾਂਗੇ ਔਰ ਆਤਿਸ਼ੀ ਜੀ ਵੀ ਬਿਆਨ ਦੇ ਰਹੇ ਨੇ, ਮੀਡੀਆ ਨੂੰ ਬਿਆਨ ਦੇ ਰਹੇ ਨੇ ਆਤਿਸ਼ੀ।
ਆਜ ਰਾਤ ਕੋ ਹੀ ਆਨੇ ਕੀ ਜ਼ਰੂਰਤ ਥੀ, ਹਬੜਾ ਤਬੜੀ ਇਹ ਹੈ ਕਿ ਲੋਕ ਸਭਾ ਕਾ ਚੁਣਾਵ ਆਨੇ ਵਾਲਾ ਹੈ ਔਰ ਅਗਰ ਅਰਵਿੰਦ ਕੇਜਰੀਵਾਲ ਨਿਕਲ ਕਰ ਆਮ ਆਦਮੀ ਪਾਰਟੀ ਕੇ ਕੈਂਡੀਡੇਟ ਕੇ ਲੀਏ ਇੰਡੀਆ ਅਲਾਇੰਸ ਕੇ ਲੀਏ ਕੈਂਪੇਨ ਕਰੇਂਗੇ ਤੋ ਵੋ ਨਰੇਂਦਰ ਮੋਦੀ ਜੀ ਕੇ ਸਾਹਮਣੇ ਇੱਕ ਚੈਲੇਂਜਰ ਹੈ। ਇਸ ਲਈ
ਹਮ ਆਪਸੇ ਕਨਫਰਮੇਸ਼ਨ ਚਾਹ ਰਹੇ ਹੈਂ, ਹਮੇ ਸੁਣਨੇ ਮੇ ਆ ਰਹਾ ਹੈ ਕਿ ਸੁਪਰੀਮ ਕੋਰਟ ਆਪ ਲੋਗ ਪਹੁੰਚ ਚੁੱਕੇ ਹੈ, ਅਭਿਸ਼ੇਕ ਮਨੂ ਸਿੰਘ ਵੀ ਸੁਪਰੀਮ ਕੋਰਟ ਮੇ ਅਰਜੀ ਲੈ ਕੇ ਗਏ ਇਮੀਡੀਏਟ ਹੀਅਰਿੰਗ ਕੇ ਲੀਏ ਇਸ ਪੂਰੇ ਮਾਮਲੇ।
ਬਿਲਕੁਲ ਹਮਨੇ ਸੁਪਰੀਮ ਕੋਰਟ ਮੇ ਅਰਜੀ ਡਾਲੀ ਹੈ, ਮੇਰਾ ਮਾਨਨਾ ਹੈ ਕਿ ਸ਼ਾਇਦ ਇਸੀ ਸਮੇਂ ਕੇ ਆਸ ਪਾਸ ਵੋ ਅਰਜੀ ਫਾਈਲ ਵੀ ਹੋ ਗਈ ਹੋਗੀ। ਸਵਾਭਾਵਿਕ ਬਾਤ ਹੈ ਕਿ ਹਮ ਲੀਗਲ ਪ੍ਰੋਟੈਕਸ਼ਨ ਕੇ ਲੀਏ ਸੁਪਰੀਮ ਕੋਰਟ ਜਾਏਂਗੇ, ਲੇਕਿਨ ਇਹ ਲੜਾਈ ਲੀਗਲ ਨਹੀਂ ਹੈ, ਇਹ ਲੜਾਈ ਰਾਜਨੀਤਿਕ ਹੈ। ਕਿਉਂਕਿ ਅਗਰ ਇਹ ਲੀਗਲ ਲੜਾਈ ਹੋਤੀ, ਅਗਰ ਇਹ ਕਿਸੀ ਜਾਂਚ ਸੇ ਜੁੜੀ ਹੋਈ ਲੜਾਈ ਹੋਤੀ ਤੋ ਦੋ ਸਾਲ ਮੇ 1/54 ਤੋ ਰਿਕਵਰ ਹੋਈ ਹੋਤੀ ਔਰ ਦੋ ਸਾਲ ਮੇ ਸੈਂਕੜੋ ਅਫਸਰ ਲਗਾਨੇ ਕੇ ਬਾਅਦ ਸੈਂਕੜੋ ਜਗ੍ਹਾ ਰੇਡ ਕਰਨੇ ਕੇ ਬਾਅਦ ਅਗਰ ਇੱਕ ਰੁਪਿਆ ਨਹੀਂ ਮਿਲਤਾ ਤੋ ਰਾਤ ਕੇ 9 ਵਜੇ ਹਬੜਾ ਤਬੜੀ ਮੇ ਇੱਕ ਸਿਟਿੰਗ ਚੀਫ ਮਿਨਿਸਟਰ ਕੇ ਘਰ ਆਨੇ ਕੀ ਕਿਆ ਜ਼ਰੂਰਤ ਹੈ।
ਸੀਕਿੰਗ ਪ੍ਰੋਟੈਕਸ਼ਨ ਫਰਮ ਸੁਪਰੀਮ ਕੋਰਟ ਰਾਈਟ ਨਾਓ।
ਯੈਸ।
ਐਂਡ ਵਾਟ ਇਜ਼ ਦ ਪਲੀ ਬਿਕਾਜ਼ ਦ ਦਿੱਲੀ ਹਾਈ ਕੋਰਟ ਹੈਜ਼ ਰਿਜੈਕਟਿਡ ਦੀ ਗਰਾਉਂਡ ਦੈਟ ਯੂ ਦੈਟ
ਚਲਤੇ ਅਰਵਿੰਦ ਦੋਸ਼ਾ ਹਮਾਰੇ ਸਹਿਯੋਗੀ ਸੀ ਖਬਰ।
ਔਰ ਮੈਂ ਇੱਥੇ ਦੱਸਵਾਂ ਕਿ ਜੀ ਪੱਤਰਕਾਰ ਕਾਫੀ ਸਾਰੇ ਬਾਹਰ ਖੜੇ ਨੇ ਔਰ ਹਾਈ ਕੋਰਟ ਤੋਂ ਰਿਲੀਫ ਨਹੀਂ ਮਿਲੀ, ਹੁਣ ਸੁਪਰੀਮ ਕੋਰਟ ਦੇ ਵਿੱਚ ਅਰਜੀ ਦਾਖਲ ਕੀਤੀ ਹੈ। ਭਗਵੰਤ ਮਾਨ ਸਾਹਿਬ ਦੇ ਬਿਆਨ ਵੱਲ ਵੀ ਰੁਕ ਕਰਦੇ ਹਾਂ। ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਦੀ ਸਿਆਸੀ ਟੀਮ ਜਿਹੜੀ ਆ ਉਹ ਜਿਹੜੀ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਤਾਂ ਕੈਦ ਨਹੀਂ ਕਰ ਸਕਦੇ, ਵੈਸੇ ਚਾਹੇ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਓ। ਸੋ ਕੇਜਰੀਵਾਲ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਬੀਜੇਪੀ ਨਹੀਂ ਕੈਦ ਕਰ ਸਕਦੀ। ਭਗਵੰਤ ਮਾਨ ਸਾਹਿਬ ਦਾ ਅਹਿਮ ਬਿਆਨ ਆ ਗਿਆ ਅੱਜ ਦੁਪਹਿਰ ਨੂੰ ਇੰਡੀਆ ਟਾਈਮ ਦੇ ਮੁਤਾਬਿਕ, 12:30 ਵਜੇ ਦੀ ਅਸੀਂ ਗੱਲ ਕਰ ਰਹੇ ਹਾਂ, ਇੰਡੀਆ ਟਾਈਮ ਦੇ ਮੁਤਾਬਿਕ ਦੁਪਹਿਰੇ 12:30 ਵਜੇ ਤੋਂ ਲੈ ਕੇ ਤਕਰੀਬਨ 3-4 ਵਜੇ ਤੱਕ ਇਹ ਸਾਰਾ ਮਾਮਲਾ ਦਿੱਲੀ ਦੇ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹ ਸੁਣਵਾਈ ਕੀਤੀ ਗਈ ਹੈ ਔਰ ਇੰਡੀਆ ਟਾਈਮ ਦੇ ਮੁਤਾਬਿਕ ਸ਼ਾਮ 7 ਵਜੇ ED ਉਹਨਾਂ ਦੇ ਘਰ ਪਹੁੰਚ ਗਈ ਹੈ। ਇਹ ਅੱਜ ਦੀਆਂ ਦਿਨ ਦੀਆਂ ਡਿਵੈਲਪਮੈਂਟਸ ਨੇ। ਸੋ ED ਜਿਸ ਤਰ੍ਹਾਂ ਅਸੀਂ ਗੱਲ ਕਰ ਹੀ ਰਹੇ ਸੀਗੇ ਕਿਉਂਕਿ ਜੋ ਮਾਮਲਾ ਸਾਹਮਣੇ ਨਜ਼ਰ ਆ ਰਿਹਾ ਸੀਗਾ, ਹਾਲਾਂਕਿ ਇਹ ਉਹਨਾਂ ਨੂੰ ਲਗਭਗ 10ਵਾਂ ਸਮਨ ਹੈਗਾ, ਅਰਵਿੰਦ ਕੇਜਰੀਵਾਲ ਸਾਹਿਬ ਨੂੰ 10ਵਾਂ ਸਮਨ ਹੈ। ਸੋ ਕੱਲ ਜਦੋਂ ਅਸੀਂ ਕਹਿ ਰਹੇ ਸੀਗੇ ਕਿ ਕੱਲ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹੋਵਾਂਗੇ ਕੇਜਰੀਵਾਲ ਸਾਹਿਬ ਦੀ, ਉਸ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ, the reason that we were giving 70% chance ki unna di giriftari ho sakdi hai kyunki sara kuch te hor clear ho hi gaya siga ki ki di strategy hai ki unna ne karna hai sirf thoda ja bas eh mamle de vich siga ki ki oh kar sakde ne todiyan calls jehdiyan oh kafi aa rahi hai main calls vich bilkul definitely on the air karanga lekin us to pehla live and location de bare tonu assi dassna chahange aur live and location to alawa main tonu dassna chahanga ki jehdi ਸਾਡੇ ਕੁਝ ਸਪਾਂਸਰਸ ਹੈਗੇ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ ਉਹ ਵੀ ਲਵਾਂਗੇ ਕਾਲਸ ਵੀ ਤੁਹਾਡੀ ਆਉਂਦੀਆਂ ਕਰਾਂਗੇ ਹਰਪਾਲ ਜੀ ਤੁਹਾਡੀ ਕਾਲ ਅਗਲੀ ਹੈ ਹਰਪਾਲ ਜੀ ਤੁਹਾਡਾ ਵੀ ਗੱਲ ਕਰਾਂਗੇ ਸ਼ੇਰਗਿੱਲ ਸਾਹਿਬ ਤੁਹਾਡੀ ਕਾਲ ਵੀ ਅਗਲੀ ਹੈ ਸ਼ੇਰਗਿੱਲ ਸਾਹਿਬ ਨਾਲ ਵੀ ਗੱਲ ਕਰਾਂਗੇ ਬਾਰੀ ਬਾਰੀ ਸਭ ਨਾਲ ਗੱਲ ਕਰਾਂਗੇ ਲੇਕਿਨ ਪਹਿਲਾਂ ਮੈਂ ਲਾਈਵ ਲੋਕੇਸ਼ਨ ਜ਼ਰੂਰ ਅਨਾਊਂਸ ਕਰ ਦਵਾਂ ਵਾਈ ਮੀਡੀਆ ਦੀ ਟੀਮ ਇਸ ਵੀਕਐਂਡ ਦੇ ਉੱਤੇ ਲਾਈਵ ਲੋਕੇਸ਼ਨ ਮੌਜੂਦ ਹੈਗੀ ਆ ਚਲੋ ਫਰੈਸ਼ਕੋ ਸਕਾਰਬੋ ਦੇ ਵਾਲੀ ਲੋਕੇਸ਼ਨ ਦੇ ਉੱਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਪੇਸ਼ ਕਰ ਰਹੇ ਹਾਂ ਲਾਈਵ ਆਨ ਲੋਕੇਸ਼ਨ ਵਾਈ ਮੀਡੀਆ ਦੀ ਟੀਮ ਹੋਏਗੀ ਔਰ ਸਰਾ ਜੀ ਲਾਈਵ ਆਨ ਲੋਕੇਸ਼ਨ ਕੇ ਬਾਰੇ ਮੈਂ ਚਾਹੂੰਗਾ ਥੋੜੀ ਸੀ ਔਰ ਜਾਣਕਾਰੀ ਜ਼ਰੂਰ ਆਪ ਵੀ ਦੇ ਦੇ
बिल्कुल इद्वी जी हमारे लिसनर्स को बता दूं दैट दिस सैटरडे यानी मार्च 23 को 12 बजे से 4 बजे तक यानी 12 PM टू 4 PM हमारी टीम जो है लाइव ऑन लोकेशन होने वाली है द न्यू चलो फ्रेशको इन स्कार्बरो वन स्टॉप शॉप है आप सभी के लिए फॉर साउथ एशियन एंड कैनेडियन ग्रोसरीज जब आप यहां पे होंगे मेक श्योर आप विजिट करेंगे हमारे काबुल फार्म के फ्रेश हलाल मीट काउंटर इन स्टोर लुकिंग फॉरवर्ड टू सीइंग यू एट द न्यू चलो फ्रेशको ये लोकेटेड है 2650 लॉरेंस एवेन्यू इन स्कार्बरो 2650 लॉरेंस एवेन्यू इन स्कार्बरो मेज इंटरसेक्शन नोट कर लीजिए मिडलैंड एवेन्यू एंड लॉरेंस एवेन्यू ईस्ट मिडलैंड एवेन्यू एंड लॉरेंस एवेन्यू ईस्ट चलो फ्रेशको जिसमें आपको मिल रहा है वैरायटी वैल्यू एंड वाह चलो फ्रेशको याद से दिस सैटरडे यानी मार्च 23 फ्रॉम 12 PM टू 4 PM हमारी टीम भी होगी लाइव ऑन लोकेशन तो जरूर पहुंचना है आपने दिस न्यू चलो फ्रेशको इन स्कार्बरो जी
ਬਹੁਤ ਸ਼ੁਕਰੀਆ ਜੀ ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਸ਼ੇਰਗਿੱਲ ਸਾਹਿਬ ਤੁਸੀਂ ਆਉਂਦੇ ਰਹੋ ਸ਼ੇਰਗਿੱਲ ਸਾਹਿਬ ਗੋ ਹੈਡ ਹੈਲੋ ਹਾਂਜੀ ਸ਼ੇਰਗਿੱਲ ਸਾਹਿਬ ਤੁਸੀਂ ਆਉਂਦੇ ਰਹੋ ਜੀ ਤੁਸੀਂ ਆਉਂਦੇ ਗੱਲ ਕਰਨੀ ਆਫ ਦੀ ਏਰੀਆ ਫੋਨ ਤੁਸੀਂ ਮਿਊਟ ਕੀਤਾ ਹੋਇਆ ਮੈਨੂੰ ਲੱਗ ਰਿਹਾ ਨਸੀਬ ਸੰਧੂ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ ਜੀ
ਹਾਂਜੀ ਆ ਰਹੀ ਹੈ ਜੀ
ਯੂ ਗੋ ਹੈਡ ਫਸਟ ਨਸੀਬ ਸੰਧੂ ਸਾਹਿਬ ਗੋ ਹੈਡ
ਸਤਿ ਸ਼੍ਰੀ ਅਕਾਲ ਜੀ ਯਦਵੀ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ
ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ
ਯਦਵੀਰ ਜੀ ਜਿਹੜੀ ਹੁਣ ਪੁੱਛਗਿੱਛ ਕਰ ਰਹੀ ਹੈ ਈਡੀ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੂੰ ਪਹਿਲਾਂ ਹੀ ਨਹੀਂ ਸੀ ਜਦੋਂ ਕਿ 10ਵਾਂ ਸਮਾਂ ਆ ਚੁੱਕਾ ਹੈ ਇਹਨਾਂ ਨੂੰ ਪਹਿਲਾਂ ਹੀ ਨਹੀਂ ਸੀ ਚਾਹੀਦਾ ਕਿ ਅਸੀਂ ਪਹਿਲਾਂ ਹੀ ਜਾ ਕੇ ਪੇਸ਼ ਹੋਈਏ ਅਤੇ ਅਸੀਂ ਆਪਦੇ ਜਿਹੜੇ ਪਰੂਫ ਹੈ ਕੋਈ ਆਪਦੇ ਜਿਹੜੇ ਹੈਗੇ ਆਪਦੇ ਰੱਖੀਏ ਅਸੀਂ ਸਾਹਮਣੇ ਉਹਨਾਂ ਨੇ ਕੁਛ ਪੁੱਛਗਿੱਛ ਕਰ ਰਹੇ ਹੋ ਉਹਨਾਂ ਨੂੰ ਸਹਿਯੋਗ ਦੇਈਏ ਇਹਨੂੰ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਨਹੀਂ ਸੀ ਚਾਹੀਦਾ ਜੀ ਇਹ ਕੁਛ ਕਰਨਾ
ਜੀ ਬਿਲਕੁਲ ਕਰਨਾ ਚਾਹੀਦਾ ਸੀ ਜੀ ਕੇਜਰੀਵਾਲ ਸਾਹਿਬ ਨੂੰ ਮੈਂ ਤੇ ਸ਼ੁਰੂ ਦਾ ਹੀ ਜਿਸ ਤਰ੍ਹਾਂ ਨਸੀਬ ਸੰਧੂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਪੇਸ਼ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਉਹ ਮਾਮਲਾ ਹੁਣ ਧਾਰਾ 174 ਦੇ ਤਹਿਤ ਅਲੱਗ ਬਣ ਗਿਆ ਕੇਜਰੀਵਾਲ ਸਾਹਿਬ ਦੇ ਉੱਤੇ ਠੀਕ ਹੈ ਨੀ ਉਹ ਮਾਮਲਾ ਇੱਕ ਅਲੱਗ ਬਣ ਗਿਆ ਹੈ ਕੇਜਰੀਵਾਲ ਸਾਹਿਬ ਦੇ ਉੱਤੇ ਔਰ ਉਹਦੇ ਚ ਵੀ 6 ਮਹੀਨੇ ਤੱਕ ਦੀ ਕੈਦ ਹੈ ਜੇ ਇਹਨਾਂ ਨੂੰ ਉੱਥੇ ਸਜ਼ਾ ਹੋ ਗਈ ਸੋ ਇਹਦਾ ਕੋਈ ਫਾਇਦਾ ਨਹੀਂ ਹੈ ਕੇਜਰੀਵਾਲ ਸਾਹਿਬ ਇਹ ਜਿਹੜੇ ਸਮਨ ਅਵਾਇਡ ਕਰ ਰਹੇ ਸੀਗੇ ਸੋ ਚੰਦ ਉਹਨਾਂ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਹੀ ਜਿਹੜੇ ਉਹ ਪੇਸ਼ ਹੋ ਜਾਂਦੇ ਸੋ ਬਾਕੀ ਦੇਖਦੇ ਹਾਂ ਜੀ ਕੀ ਹੁੰਦਾ ਇਹ ਹੁਣ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਬਹੁਤ ਚਾਂਸਿਸ ਵੱਧ ਗਏ ਨੇ ਕਿ ਕੇਜਰੀਵਾਲ ਸਾਹਿਬ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ ਕਿਸੇ ਮਿੰਟ ਜੀ
ਨਹੀਂ ਯੁੱਧਵੀਰ ਜੀ ਇਹ ਤਾਂ ਲੱਗਦਾ ਹੀ ਹੈ ਗ੍ਰਿਫਤਾਰ ਜ਼ਰੂਰ ਕਰਨਗੇ ਤੇ ਕਿਉਂਕਿ ਉਹ ਵੀ ਦੇਖ ਹੀ ਰਹੇ ਸੀ ਹੁਣ ਮਤਲਬ ਜਿਹੜਾ ਹੈਗਾ ਸਾਰਾ ਸਰਕਾਰ ਵੀ ਤੁਹਾਨੂੰ ਪਤਾ ਹੀ ਹੈ ਸਾਰਾ ਜਾਬਤਾ ਚੋਣ ਜਾਬਤਾ ਲਾਗੂ ਹੋ ਚੁੱਕਾ ਤੇ ਉਹ ਉਹਨਾਂ ਨੇ ਵੀ ਇਹ ਦੇਖ ਕੇ ਸਾਰਾ ਕੁਛ ਕੀਤਾ ਹੈਗਾ ਵੀ ਆਪੇ ਜਿਹੜੀ ਸਾਡੇ ਸਿਰੇ ਕੋਈ ਗੱਲਬਾਤ ਨਾ ਆਵੇ ਮੋਦੀ ਸਾਹਿਬ ਨੇ ਵੀ ਆਪਦਾ ਇਸ ਕਦੋਂ ਖਹਿਰਾ ਛੁਡਾ ਲਿਆ ਤੇ ਜਿਹੜੇ ਬਾਕੀ ਯੁੱਧਵੀਰ ਜੀ ਜਦੋਂ ਇਹ ਕਹਿੰਦੇ ਅਸੀਂ ਸਾਰੇ ਦੂਜੀਆਂ ਪਾਰਟੀਆਂ ਕਰਪਟ ਹੈ ਭ੍ਰਿਸ਼ਟਾਚਾਰ ਕਰਦੀਆਂ ਹੈ ਤੇ ਅਸੀਂ ਉਹਨਾਂ ਦੇ ਪਰਦੇ ਫਾਸ਼ ਕਰਾਂਗੇ ਤੇ ਫਿਰ ਇਹਨਾਂ ਦੇ ਵੀ ਪਰਦੇ ਫਾਸ਼ ਕਿਸੇ ਨੇ ਕਰਨੇ ਹੀ ਹੈ ਜਦੋਂ ਕਿਸੇ ਨੂੰ ਕੋਈ ਮੌਕਾ ਮਿਲੂਗਾ ਜਾਂ ਜਦੋਂ ਕਿਸੇ ਕੋਈ ਸਬੂਤ ਮਿਲਣਗੇ ਬਾਕੀ ਮੈਂ ਤਾਂ ਯੁੱਧਵੀਰ ਜੀ ਜਿੱਥੋਂ ਤੱਕ ਰਾਜਨੀਤੀ ਰਿਹਾ ਕੁਛ ਆਪਦੇ ਬੰਦੇ ਵੀ ਹੁੰਦੇ ਪਾਰਟੀ ਵਿਚੋਂ ਜਿਹੜੇ ਬੰਦੇ ਨੂੰ ਅੱਗੇ ਵਾਧਾ ਦੇਖਣਾ ਚਾਹੁੰਦੇ ਤੇ ਕੁਛ ਰਾਜ ਉਹਦੇ ਜਿਹੜੇ ਕੁਛ ਹੁੰਦੇ ਆ ਭੇਦ ਰਾਜ ਭੇਦ ਉਹ ਕੁਛ ਖੋਲਦੇ ਲੋਕਾਂ ਸਾਹਮਣੇ ਦੂਜੀਆਂ ਪਾਰਟੀਆਂ ਸਾਹਮਣੇ ਸਬੂਤ ਹੁੰਦੇ ਕੁਛ
ਹਾਂਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਤੁਸੀਂ ਨਸੀਬ ਸੰਧੂ ਸਾਹਿਬ ਆਪਣੀ ਗੱਲ ਜਾਰੀ ਰੱਖਣਾ ਅਨਿਲ ਜੀ ਕਮਲਜੀਤ ਮਿਨਹਾਸ ਸਾਹਿਬ ਸਾਰਿਆਂ ਨਾਲ ਗੱਲ ਜਾਰੀ ਰਹੇਗੀ ਸਾਡੇ ਨਾਲ ਨਾਹਰ ਔਜਲਾ ਸਾਹਿਬ ਇੰਤਜ਼ਾਰ ਕਰ ਰਹੇ ਮੈਂ ਪਹਿਲਾਂ ਨਾਹਰ ਔਜਲਾ ਸਾਹਿਬ ਨੂੰ ਜ਼ਰੂਰ ਆਉਂਦੀ ਲੈ ਲਵਾਂ ਕਿਉਂਕਿ ਇਸ ਵੇਲੇ ਪਰਿਵਾਰ ਦੇ ਵਿੱਚ ਇੱਕ ਦੁਖਤੀ ਘੜੀ ਹੈ ਔਰ ਆਈ ਐਮ ਸ਼ੋਰ ਕਿ ਉਹ ਬਿਜ਼ੀ ਹੋਣਗੇ ਮੈਂ ਜ਼ਰਾ ਪਹਿਲਾਂ ਨਾਹਰ ਔਜਲਾ ਸਾਹਿਬ ਨੂੰ ਆਉਂਦੇ ਜ਼ਰੂਰ ਲੈ ਲਵਾਂ ਨਾਹਰ ਔਜਲਾ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਵੈਰੀ ਵੈਰੀ ਸੈਡ ਸਰ ਕੱਲ੍ਹ ਦੀ ਜਦੋਂ ਇਹ ਖ਼ਬਰ ਸੁਣੀ ਹੈ ਤੁਹਾਡਾ ਮੇਰੀ ਆਫ ਦੀ ਏਅਰ ਵੀ ਗੱਲ ਹੋਈ ਸੀਗੀ ਸਾਡੇ ਵਿਚ ਇਕ ਯੰਗ ਨੌਜਵਾਨ ਬੱਚਾ ਹੁਣ ਨਹੀਂ ਰਿਹਾ, ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਦੱਸੋ ਸਰ। ਨਾਰ ਔਜਲਾ ਜੀ।
ਹਾਂਜੀ ਜੀ ਜਿਤਵੀਰ ਜੀ, ਹਾਂ ਬਹੁਤ ਹੀ ਬਹੁਤ ਬੜਾ ਔਖਾ ਟਾਈਮ ਆ ਜੀ ਸਾਡੇ ਭੈਣ ਦੇ ਪਰਿਵਾਰ ਤੇ। ਮੇਰਾ ਭਾਣਜਾ ਸੀਗਾ ਜੀ, ਉਹਨਾਂ ਦੀ ਡੈਥ ਹੋ ਗਈ, ਉਹ ਸਾਡੇ ਚ ਨਹੀਂ ਰਹੇ ਹੈਗੇ। ਅਸਲ ਚ ਮੈਨੂੰ ਕਿਸੇ ਦੋਸਤ ਦਾ ਆਇਆ ਸੀਗਾ ਜੀ ਫੋਨ, ਹੁਣ ਉਹਨਾਂ ਦਾ ਅਸਲ ਚ ਸੀ, ਉਹਨਾਂ ਵਾਲਾ ਜਿਹੜਾ ਉਹ ਕੱਲ ਨੂੰ ਹੋ ਰਿਹਾ ਜੀ, ਇੱਕ ਤੋਂ ਤਿੰਨ ਵਜੇ ਤੱਕ। ਕਈ ਦੋਸਤਾਂ ਮਿੱਤਰਾਂ ਨੂੰ ਥੋੜਾ ਜਿਹਾ ਭੁਲੇਖਾ ਹੋ ਜਾਂਦਾ ਜੀ, ਮੈਂ ਤਾਂ ਕਰਕੇ ਫੋਨ ਕਰਿਆ ਸੀਗਾ।
ਹਾਂਜੀ ਹਾਂਜੀ, ਉਹ ਅਸੀਂ ਕਰੈਕਸ਼ਨ ਕਰ ਦਿੱਤੀ ਹੈ ਜੀ ਕਿ ਕੱਲ ਦਾ ਅਸੀਂ ਅਨਾਊਂਸਮੈਂਟ ਕਰ ਦਿੱਤੀ ਹੈ। ਬਾਕੀ ਨਾ ਰੋਜਾ ਸਾਹਿਬ, ਵੈਰੀ ਵੈਰੀ ਸੈਡ, ਵੈਰੀ ਸੈਡ ਕਿ ਹਜੇ ਤੱਕ ਵੀ ਯਕੀਨ ਨਹੀਂ ਆ ਰਿਹਾ ਔਰ ਕਿ ਕਿਸ ਤਰ੍ਹਾਂ ਇੱਕ ਯੰਗ ਨੌਜਵਾਨ ਬੱਚਾ ਸਾਡੇ ਕੋਲੋਂ ਚਲਾ ਗਿਆ ਹੈਗਾ। ਵੈਰੀ ਸੈਡ ਜੀ, ਪਰਿਵਾਰ ਦੇ
ਮਾਂ ਪਿਓ ਤੋਂ ਵੀ ਉੱਪਰ ਜੇ ਦਾਦਾ ਦਾਦੀ ਬੈਠਾ ਜੀ, ਉਦੋਂ ਬੱਚਾ ਮਤਲਬ ਚਲਿਆ ਜਾਵੇ ਤੁਹਾਡੇ ਪਰਿਵਾਰ ਚੋਂ, ਬਿਲਕੁਲ ਹੈ ਜੀ, ਬਹੁਤ ਬਹੁਤ ਹੀ ਜ਼ਿਆਦਾ ਮੁਸ਼ਕਿਲ ਟਾਈਮ ਹੈ ਜੀ ਸਾਡੇ ਪਰਿਵਾਰ ਤੇ। ਬਹੁਤ ਬਹੁਤ ਧੰਨਵਾਦ ਜਦਵੀਰ ਜੀ, ਤੁਸੀਂ ਜਿਸ ਤਰੀਕੇ ਦੇ ਨਾਲ ਤੁਸੀਂ ਸਹਿਯੋਗ ਵੀ ਦਿੱਤਾ, ਆਪਣੀ ਹਮਦਰਦੀ ਵੀ ਪ੍ਰਗਟਾਈ ਹੈ, ਮਨਜੀਤ ਨੂੰ ਵੀ ਜਾਣਦੇ ਹੋ ਤੁਸੀਂ, ਉਸ ਲੜਕੇ ਨੂੰ ਵੀ ਜਾਣਦੇ ਸੀਗੇ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਨਾਰ ਔਜਲਾ ਸਾਹਿਬ, ਧੰਨਵਾਦ ਵਾਲੀ ਕੋਈ ਗੱਲ ਨਹੀਂ ਹੈ, ਧੰਨਵਾਦ ਦੇ ਤੁਹਾਡੇ ਸਾਰੇ